कुसुम बसंत अनंत नयावे रव सज करने उदर सागर को गंग तरंग अंत को पावे अरुदर त्यान ज्ञान सतगुर के कवजन पल उन्ह जो गावे पल्ले अमरदास गुण तेरे तेरी उपमा तोहे बन आवे पल्ले अमरदास गुण तेरे तेरी उपमा तोहे बन आवे
सतनाम श्री वाहिगुरु साहिब जीओ गौड़ी गुआरेरी महला पंजवा तू मेरा सखा तू ही मेरा मीत तू मेरा प्रीतमा तुम संग हीत तू मेरी पत तू है मेरा गहना तुझ बिन निमखना जाई रहना तू मेरा सखा तू ही मेरा मीत तू मेरा प्रीतम तुम संग हीत तू मेरी पत तू है मेरा गहना तुझ बिन निमखना जाई रहना
वाहिगुरु जी का खालसा वाहिगुरु जी की फतेह सतगुरु गरीब निवास साहिब श्री गुरु ग्रंथ साहिब जी महाराज की कृपा हुई है बड़े भागा दे नाल गुरु साहिब दे दर्शन होए हन ਵੱਡਿਆਂ ਭਾਗਾਂ ਦੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਿੱਤਰ ਪਾਵਨ ਬਾਣੀ ਹਰੀ ਜਸ ਕੀਰਤਨ ਸੁਣਿਆ ਹੈ ਕੀਰਤਨੀਏ ਸਿੰਘਾਂ ਦੇ ਕੋਲੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਪਿੱਤਰ ਪਾਵਨ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਿੱਤਰ ਪਾਵਨ ਗਰੀਵਾਰ ਕਥਾ ਅਤੇ ਉਹਦੀ ਬਾਣੀ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਹੋ ਸਤਿਗੁਰੂ ਗਰੀਬ ਨਿਵਾਜ ਆਪ ਆਪਣੀ ਬਾਣੀ ਦੀ ਕਥਾ ਕਰਵਾ ਕੇ ਨਿਹਾਲ ਕਰ ਰਹੇ ਹਨ ਸੁਆਓ ਮਨ ਨੂੰ ਇਕਾਗਰ ਕਰੋ ਸਤਿਗੁਰੂ ਮਹਾਰਾਜ ਜੀ ਪਿੱਤਰ ਪਾਵਨ ਬਾਣੀ ਤੇ ਕਥਾ ਸੁਣ ਕੇ ਜੀਵਨ ਸਫਲਾ ਕਰੋ
ਗੌੜੀ ਗੁਆਰੇ ਦੀ ਮਹੱਲਾ ਪੰਜਵਾ
ਗੌੜੀ ਰਾਗ ਹੈ ਗੁਆਰੇ ਦੀ ਜਾਤੀ ਹੈ ਨੌ ਪ੍ਰਕਾਰ ਦੀ ਗੌੜੀ ਹੈ ਇਸ ਕਰਕੇ ਦਾ ਨਾਮ ਗੁਆਰੇ ਦੀ ਹੈ ਗੌੜੀ ਗੁਆਰੇ ਦੀ ਗੌੜੀ ਮਾਜ ਗੌੜੀ ਮਾਲਵਾ ਗੌੜੀ ਦੇਵਕੀ ਗੌੜੀ ਪੂਰਬੀ ਗੌੜੀ ਮਾਝ ਔਰ ਗੌੜੀ ਮਾਲਾ ਇਤਿਹਾਸਕ ਨੌ ਪ੍ਰਕਾਰ ਦੀ ਗੌੜੀ ਵਿਚੋਂ ਇਹ ਗੁਆਰੇ ਦੀ ਜਾਤੀ ਗੌੜੀ ਦਾ ਸ਼ਬਦ ਹੈ ਸਤਵੇਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਸ਼ਬਦ ਉਚਾਰਨ ਕੀਤਾ ਹੈ ਜੀ
ਤੂੰ ਮੇਰਾ ਸਖਾ ਤੂੰ ਹੀ ਮੇਰਾ ਮੀਤ
ਉਸ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਹੋ ਕੇ ਬੇਨਤੀ ਕਰਦੇ ਹਨ ਔਰ ਸਾਨੂੰ ਬੇਨਤੀ ਕਰਨੀ ਦੱਸਦੇ ਹਨ ਇਹ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਕਹੋ ਤੂੰ ਮੇਰਾ ਸਖਾ ਹੇ ਅਕਾਲ ਪੁਰਖ ਵਾਹਿਗੁਰੂ ਮੇਰਾ ਸਖਾ ਸਾਥੀ ਇਸ ਲੋਕ ਦਾ ਤੂੰ ਹੈ ਤੂੰ ਮੇਰਾ ਮੀਤ ਪਰਲੋਕ ਦਾ ਮਿੱਤਰ ਵੀ ਤੂੰ ਹੈ ਕਿਉਂਕਿ ਤੇਰੀ ਹੀ ਪਹੁੰਚ ਹੈ ਲੋਕ ਤੇ ਪਰਲੋਕ ਤੱਕ ਸਾਡੇ ਦੁਨੀਆਂ ਦੇ ਮਿੱਤਰਾਂ ਦੀ ਦੋਸਤਾਂ ਦੀ ਕਿਹੜੇ ਦੀ ਪਹੁੰਚ ਤੇ ਆਪਣੇ ਘਰ ਤੋਂ ਬਾਹਰ ਦੀ ਉਹਦੀ ਦੂਰ ਕੀ ਕਰੇਗਾ ਕਿਸੇ ਦੀ ਪਹੁੰਚ ਦੋ ਕਦਮਾਂ ਤੱਕ ਹੈ ਕਿਸੇ ਦਸ ਕਦਮਾਂ ਤੱਕ ਹੈ ਕਿਸੇ ਦੀ ਚਲੋ ਲੰਬੀ ਹੋਏਗੀ ਸਾਲ ਦੋ ਸਾਲ ਤੱਕ ਹੋਏਗੀ ਪਰ ਇਹ ਸਾਰੀਆਂ ਪਹੁੰਚਾਂ ਇੱਥੇ ਹੀ ਖਤਮ ਹੋ ਜਾਂਦੀਆਂ ਹਨ ਔਰ ਅੰਤ ਨੂੰ ਸਾਰੇ ਮਿੱਤਰ ਦੋਸਤ ਸ਼ਮਸ਼ਾਨ ਘਾਟ ਚ ਛੱਡ ਕੇ ਸਾਰੇ ਆ ਜਾਂਦੇ ਨੇ ਉਹਦੀਆਂ ਕਿਸੇ ਦੀ ਪਹੁੰਚ ਨਹੀਂ ਹੈ ਪਰ ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੂੰ ਮੇਰਾ ਸਖਾ ਇਸ ਲੋਕ ਦਾ ਸਖਾ ਹੈ ਪਰਲੋਕ ਦਾ ਮਿੱਤਰ ਹੈ ਤੇਰੀ ਉੱਥੇ ਵੀ ਪਹੁੰਚ ਹੈ ਪਰਲੋਕ ਜੀ ਤੂੰ ਹੈ ਲੋਕ ਜੀ ਤੂੰ ਹੈ ਇਸ ਕਰਕੇ ਤੂੰ ਮੇਰਾ ਮਿੱਤਰ ਸਖਾ ਹੈ,
ਤੂੰ ਮੇਰਾ ਪ੍ਰੀਤਮ ਤੁਮ ਸੰਗ ਹੀਤ,
ਮੇਰੇ ਪ੍ਰਾਣਾਂ ਦਾ ਪ੍ਰੀਤਮ ਪਿਆਰਾ ਵੀ ਤੂੰ ਹੈ, ਤੁਮ ਸਭ ਹੀਤ, ਤੇਰੇ ਨਾਲ ਹੀ ਹੀਤ ਹਿੱਤ ਹੈ, ਤੇਰੇ ਨਾਲ ਹੀ ਹੀਤ ਪਿਆਰ ਹੈ, ਪ੍ਰੇਮ ਹੈ ਮਹਾਰਾਜ ਸੱਚੇ ਪਾਤਸ਼ਾਹ, ਹੋਰ ਕਿਹਦੇ ਨਾਲ ਕਰੀਏ, ਤੈਨੂੰ ਛੱਡ ਕੇ ਹੋਰ ਕਿੱਥੇ ਜਾਈਏ, ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੇਰੇ ਨਾਲ ਸਾਡਾ ਹੀਤ ਪ੍ਰੇਮ ਹੈ,
ਤੂੰ ਮੇਰੀ ਪਤ ਤੂੰ ਹੈ ਮੇਰਾ ਗਹਿਣਾ,
ਮੇਰੀ ਪਤ ਇੱਜ਼ਤ ਵੀ ਤੂੰ ਹੈ, ਮੇਰਾ ਗਹਿਣਾ ਸ਼ਿੰਗਾਰ ਵੀ ਤੂੰ ਹੈ, ਮੇਰੀ ਇੱਜ਼ਤ ਵੀ ਤੂੰ ਹੈ, ਮੇਰਾ ਸ਼ਿੰਗਾਰ ਵੀ ਤੂੰ ਹੈ,
ਤੁਝ ਬਿਨ ਨਿਮਖ ਨਾ ਜਾਈ ਰਹਿਣਾ,
ਵਾਹਿਗੁਰੂ ਤੇਰੇ ਵਾਜੇ ਇੱਕ ਨਿਮਖ ਮਾਤਰ ਵੀ ਰਹਿਣਾ ਨਹੀਂ ਰਹਿ ਸਕਦੇ ਹਾਂ, ਰਿਹਾ ਨੀ ਜਾਂਦਾ ਤੇਰੇ ਆਸਰੇ ਤੋਂ ਬਿਨਾਂ ਇੱਕ ਨਿਮਖ ਮਾਤਰ ਵੀ, ਹੁਣ ਕਿਰਪਾ ਕਰਕੇ ਮੈਨੂੰ ਆਪਣਾ ਬਣਾ ਕੇ ਕਿਰਪਾ ਕਰੋ, ਤੁਹਾਡੇ ਤੋਂ ਬਿਨਾਂ ਇੱਕ ਨਿਮਖ ਮਾਤਰ ਵੀ ਨਹੀਂ ਰਿਹਾ ਜਾਂਦਾ,
ਤੂੰ ਮੇਰੇ ਲਾਲਨ ਤੂੰ ਮੇਰੇ ਪ੍ਰਾਣ,
ਤੂੰ ਮੇਰੇ ਲਾਲਨ ਮੈਨੂੰ ਲਾਡ ਲਡਾਉਣ ਵਾਲਾ ਲਾਲਨ ਪਿਆਰਾ ਵੀ ਤੂੰ ਹੈ, ਪਰ ਤੂੰ ਮੇਰੇ ਪ੍ਰਾਣ ਵੀ ਤੂੰ ਹੈ, ਕਿਉਂਕਿ ਤੇਰੇ ਆਸਰੇ ਪ੍ਰਾਣ ਚੱਲ ਰਹੇ ਹਨ, ਪਰ ਤੂੰ ਹੀ ਲਾਲਨ ਮੇਰਾ ਪਿਆਰਾ ਹੈ ਪ੍ਰੇਮੀ ਹੈ, ਔਰ ਮੇਰਾ ਮਹਾਰਾਜ ਸੱਚੇ ਪਾਤਸ਼ਾਹ ਲਾਡ ਲਡਾਉਣ ਵਾਲਾ ਤੂੰ ਹੀ ਹੈ, ਤੂੰ ਹੀ ਮੇਰੇ ਪ੍ਰਾਣਾਂ ਦਾ ਆਸਰਾ ਹੈ,
ਤੂੰ ਮੇਰੇ ਸਾਹਿਬ ਤੂੰ ਮੇਰੇ ਖਾਨ,
ਤੂੰ ਮੇਰਾ ਸਾਹਿਬ ਮਾਲਕ ਵੀ ਤੂੰ ਹੈ, ਖਾਨ ਮੇਰਾ ਸਰਦਾਰ ਵੀ ਤੂੰ ਹੈ, ਮੇਰਾ ਖਾਨ ਖਾਨ ਪਾਨ ਦੇਣ ਵਾਲਾ ਵੀ ਤੂੰ ਹੀ ਹੈ,
ਰਹਾਓ
ਵਿਸਰਾਮ ਦੇ ਕੇ ਗੁਰੂ ਜੀ ਫਰਮਾ ਰਹੇ ਹਨ ਜੀ,
ਜੋ ਤੁਮ ਰੱਖੋ ਤਿਵ ਹੀ ਰਹਿਣਾ,
ਹੇ ਮਹਾਰਾਜ ਜਿਵੇਂ ਤੁਸੀਂ ਰੱਖਦੇ ਹੋ ਉਸ ਤਰੀ ਰਹਿੰਦੇ ਹਾਂ, ਉਸ ਤਰੀ ਰਹਿਣਾ ਕਰਦੇ ਹਾਂ, ਕਿਉਂਕਿ ਉਸਦੇ ਜਿਵੇਂ ਉਹ ਰੱਖੇ ਜੀ ਭਾਵੇਂ ਖੁਸ਼ੀ ਨਾਲ ਰਹੇ ਉਸ ਤਰ੍ਹਾਂ ਭਾਵੇਂ ਦੁਖੀ ਹੋ ਕੇ ਰਹੇ, ਰਹਿਣਾ ਉਸ ਤਰੀ ਪੈਂਦਾ ਹੈ, ਸੋ ਹੁਣ ਜਿਵੇਂ ਤੂੰ ਰੱਖਦਾ ਉਸ ਤਰੀ ਰਹਿਣਾ ਕਰਦੇ ਹਾਂ,
ਜੋ ਤੁਮ ਕਹੋ ਸੋਈ ਮੋਹੇ ਕਰਨਾ,
ਹੇ ਮਹਾਰਾਜ ਜੋ ਤੁਸੀਂ ਕਹਿੰਦੇ ਹੋ ਜੋ ਤੁਸੀਂ ਆਗਿਆ ਦਿੰਦੇ ਹੋ ਉਹੀ ਅਸੀਂ ਕਰਦੇ ਹਾਂ, ਤੇਰੀ ਆਗਿਆ ਤੋਂ ਬਿਨਾਂ ਅਸੀਂ ਕੁਝ ਕਰ ਨਹੀਂ ਸਕਦੇ, ਹੁਣ ਜੋ ਤੂੰ ਆਗਿਆ ਦਿੰਦਾ ਹੈ ਉਹੀ ਕਰਨਾ ਕਰੀਏ,
ਜਹ ਪੇਖੋ ਤਹਾ ਤੁਮ ਬਸਣਾ,
ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਵੀ ਵੇਖਦੇ ਹਾਂ ਜਿੱਥੇ ਵੀ ਨਿਗਾਹ ਮਾਰਦੇ ਹਾਂ ਜਿੱਧਰ ਨੂੰ ਵੇਖਦੇ ਹਾਂ ਉੱਥੇ ਤੂੰ ਬਸਦਾ ਹੈ, ਸਾਰੀਆਂ ਜਗ੍ਹਾ ਤੇ ਵਿਆਪਕ ਹੈ, ਤੇਥੋਂ ਬਿਨਾਂ ਕੋਈ ਥਾਂ ਖਾਲੀ ਹੈ ਨਹੀਂ, ਸਾਰੀਆਂ ਜਗ੍ਹਾ ਤੇ ਤੂੰ ਹੀ ਬਸਣਾ ਕਰਦਾ ਹੈ,
ਨਿਰਭਉ ਨਾਮ ਜਪੋ ਤੇਰਾ ਰਸਨਾ,
ਹੇ ਨਿਰਭਉ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੈਨੂੰ ਕਿਸੇ ਦਾ ਭੈ ਨਹੀਂ ਹੈ, ਨਿਰਭਉ ਹੈ ਤੂੰ, ਪਰ ਮੈਂ ਤੇਰਾ ਨਿਰਭਉ ਦਾ ਮੇਰੀ ਰਸਨਾ ਜੀਭਾ ਜਿਹੜੀ ਤੇਰਾ ਨਾਮ ਜਪਦੀ ਹੈ, ਨਿਰਭਉ ਨਾਮ ਜਪੋ ਤੇਰਾ ਰਸਨਾ, ਇਹ ਭੈ ਨੂੰ ਦੂਰ ਕਰਨ ਵਾਲੇ ਵਾਹਿਗੁਰੂ ਪਰਮੇਸ਼ਰ ਮੇਰੀ ਰਸਨਾ ਤੇਰਾ ਨਾਮ ਹੀ ਜਪਦੀ ਹੈ,
ਤੂੰ ਮੇਰੀ ਨਵਨਿਧ ਤੂੰ ਭੰਡਾਰ,
ਤੂੰ ਹੀ ਮੇਰਾ ਨਵਨਿਧ ਹੈ, ਨੌ ਖਜ਼ਾਨੇ ਹਨ ਪਰ ਸਾਰੇ ਖਜ਼ਾਨਿਆਂ ਦਾ ਮਾਲਕ ਵੀ ਤੂੰ ਹੈ, ਭੰਡਾਰਾ ਸਾਰੇ ਭੰਡਾਰਿਆਂ ਦਾ ਮਾਲਕ ਵੀ ਤੂੰ ਹੈ, ਮੇਰਾ ਖਜ਼ਾਨਾ ਵੀ ਤੂੰ ਹੈ, ਮੇਰਾ ਭੰਡਾਰਾ ਵੀ ਤੂੰ ਹੈ,
ਰੰਗ ਰਸਾ ਤੂੰ ਮਨਹਿ ਆਧਾਰ,
ਹੇ ਰੰਗਾਂ ਵਿਚ ਰਸੇ ਹੋਏ ਵਾਹਿਗੁਰੂ ਪਰਮੇਸ਼ਰ ਸਾਰੇ ਰਸ ਤੇਰੇ ਨੇ, ਸਾਰੇ ਰੰਗ ਤੇਰੇ ਨੇ, ਸਾਰੇ ਰਸ ਤੇਰੇ ਨੇ, ਔਰ ਤੇਰੇ ਹੀ ਆਧਾਰ ਮੈਨੂੰ ਆਸਰਾ ਹੈ, ਇਹ ਰੰਗ ਵਿਚ ਰੰਗੇ ਹੋਏ ਵਾਹਿਗੁਰੂ ਪਰਮੇਸ਼ਰ ਸਾਰਿਆਂ ਰਸਾਂ ਚ ਰੰਗੇ ਹੋਏ ਮੈਨੂੰ ਤੇਰਾ ਹੀ ਆਧਾਰ ਆਸਰਾ ਹੈ,
ਤੂੰ ਮੇਰੀ ਸੋਭਾ ਤੁਮ ਸੰਗ ਰਚਿਆ,
ਮੇਰੀ ਸੋਭਾ ਵੀ ਤੂੰ ਹੈ, ਔਰ ਤੇਰੇ ਨਾਲ ਹੀ ਮੈਂ ਰਚ ਵਿਚ ਰਿਹਾ ਹਾਂ, ਰਚਿਆ ਤੇਰੇ ਨਾਲ ਰਚੇ ਹੋਏ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ, ਹੁਣ ਮੇਰਾ ਰਚਿਆ ਤੇਰਾ ਰਚੇ ਵੀ ਤੇਰੇ ਵਿਚ ਰਚ ਰਹੇ ਹਾਂ, ਔਰ ਤੂੰ ਹੀ ਮੇਰੀ ਸੋਭਾ ਹੈ, ਤੇਰੇ ਵਿਚ ਰਚੇ ਹੋਏ ਹਾਂ,
ਤੂੰ ਮੇਰੀ ਓਟ ਤੂੰ ਹੈ ਮੇਰਾ ਤਕੀਆ,
ਹੇ ਵਾਹਿਗੁਰੂ ਓਟ ਵੀ ਮੇਰੀ ਤੂੰ ਹੈ ਤੇ ਤਕੀਆ ਆਸਰਾ ਵੀ ਮੇਰਾ ਤੂੰ ਹੈ, ਤੇਰੀ ਹੀ ਓਟ ਲੈਣਾ ਕੀਤੀ ਹੈ, ਤੇਰਾ ਹੀ ਆਸਰਾ ਲੈਣਾ ਕੀਤਾ ਹੈ, ਤੈਥੋਂ ਬਿਨਾਂ ਨਾ ਕੋਈ ਮੇਰੀ ਓਟ ਹੈ ਨਾ ਕੋਈ ਆਸਰਾ ਹੈ,
ਮਨ ਤਾਂ ਨਿਅੰਤਰ ਤੂੰ ਹੀ ਧਿਆਇਆ,
ਤੇਰੀ ਸਾਰੀ ਗੱਲ ਨੂੰ ਸਮਝ ਕੇ ਹੁਣ ਮਨ ਕਰਕੇ ਵੀ ਤਨ ਕਰਕੇ ਵੀ ਔਰ ਅੰਦਰ ਹਿਰਦੇ ਵਿਚ ਤੈਨੂੰ ਧਿਆਉਣਾ ਕੀਤਾ ਹੈ, ਕਿਉਂਕਿ ਤੇਰੇ ਬਿਨਾਂ ਕੋਈ ਆਸਰਾ ਰਹੇ ਹੀ ਨੀ, ਹੋਰ ਮੈਂ ਦੇਖ ਲਿਆ ਸਾਰੀ ਠੋਕ ਵਜਾ ਕੇ ਦੁਨੀਆਂ ਨੂੰ, ਕੋਈ ਕਾਹੂ ਕੋ ਨਹੀਂ ਸਭ ਦੇਖੀ ਠੋਕ ਵਜਾਏ, ਸਾਰੀ ਠੋਕ ਵਜਾ ਕੇ ਵੇਖ ਲਈ ਤੈਥੋਂ ਬਿਨਾਂ ਕੋਈ ਕਿਸੇ ਦਾ ਕੋਈ ਵੀ ਨਹੀਂ ਹੈ, ਕਹੋ ਕਬੀਰ ਕੋਈ ਨਹੀਂ ਤੇਰਾ, ਕਬੀਰ ਜੀ ਕਹਿੰਦਾ ਭੁਲੇਖਾ ਮਤਾ ਇਹ ਕਰੋ ਮੇਰਾ ਫਲਾਣਾ ਤੇ ਹੋਵੇਗਾ, ਫਲਾਣਾ ਤੇ ਹੋਵੇਗਾ, ਕਹਿੰਦੇ ਸਾਰੀ ਭੁਲੇਖੇ ਛੱਡ ਦਿਓ, ਕੋਈ ਵੀ ਤੇਰਾ ਨਹੀਂ ਹੈ। ਹਿਰਦੈ ਰਾਮ ਕੀ ਨਾ ਜਪ ਹੈ ਸਵੇਰਾ, ਤੇਰਾ ਤੇ ਵਾਹਿਗੁਰੂ ਪਰਮੇਸ਼ਰਾਂ ਦਾ ਨਾਮ ਜਪਦਾ, ਉਹੀ ਤੇਰਾ ਆਸਰਾ, ਬਾਕੀ ਕੋਈ ਕਿਰਦਾ ਨਹੀਂ ਬਣਦਾ ਹੈ, ਕੋਈ ਵੀ ਨਹੀਂ ਬਣਦਾ ਹੈ, ਕੋਈ ਵੀ ਨਾ ਪੁੱਤਰ ਨਾ ਧੀ ਨਾ ਮਾਂ ਨਾ ਪਿਓ ਨਾ ਘਰਵਾਲੀ ਨਾ ਪਤੀ ਨਾ ਪਤਨੀ, ਕੋਈ ਕਿਰਦਾ ਨਹੀਂ ਹੈ। ਸਭ ਆਪੋ ਆਪਣੇ ਨੇ ਔਰ ਸਾਰੇ ਆਪੋ ਆਪਣੇ ਸੁੱਖਾਂ ਨਾਲ ਇੱਕ ਦੂਜੇ ਨਾਲ ਮੇਲ ਮਿਲਾਪ ਹੈ, ਕੋਈ ਪ੍ਰੇਮ ਕਰਕੇ ਨਹੀਂ ਹੈ। ਆਪੋ ਆਪਣੀਆਂ ਲੋੜਾਂ ਨੇ, ਆਪੋ ਆਪਣੀਆਂ ਲੋੜਾਂ ਪੂਰੀਆਂ ਹੁੰਦੀਆਂ ਨੇ। ਹਰ ਇੱਕ ਮਨੁੱਖ ਆਪਣੀਆਂ ਲੋੜਾਂ ਕਰਕੇ ਪ੍ਰੀਤੀ ਕਰਦਾ। ਸੋ ਵਿਦਵਾਨਾਂ ਨੇ ਕਰਦਾ ਕਰਕੇ ਵੇਖੀਆਂ ਨੇ, ਕਹਿੰਦੇ ਮਨੁੱਖ ਨੂੰ ਸੁੱਖ ਚਾਹੀਦਾ, ਹੋਰ ਕੁਛ ਵੀ ਨਹੀਂ ਚਾਹੀਦਾ। ਜਿਹੜੀ ਚੀਜ਼ ਤੋਂ ਸੁੱਖ ਨਾ ਮਿਲੇ, ਮਨੁੱਖ ਉਸ ਚੀਜ਼ ਨੂੰ ਤਿਆਗ ਦਿੰਦਾ ਹੈ, ਛੱਡ ਦਿੰਦਾ ਹੈ। ਮਨੁੱਖ ਨੂੰ ਮਾਇਆ ਨਹੀਂ ਚਾਹੀਦੀ, ਸੁੱਖ ਚਾਹੀਦਾ ਹੈ। ਜਦੋਂ ਮਨੁੱਖ ਦੁਖੀ ਹੁੰਦਾ ਨਾ, ਮਾਇਆ ਨੂੰ ਵਾਰ ਦਿੰਦਾ, ਆਪਣੇ ਉੱਤੋਂ ਮਾਇਆ ਜਿੰਨੀ ਮਰਜ਼ੀ ਲੈ ਲੈ ਪਰ ਮੈਨੂੰ ਸੁਖੀ ਕਰਦੇ, ਮੈਨੂੰ ਛੱਡਦੇ, ਕਿਤੇ ਫਸਿਆ ਹੋਵੇ ਮਨੁੱਖ ਮਾਇਆ ਲਾ ਦਿੰਦਾ। ਔਰ ਸੁੱਖ ਨੂੰ ਮਾਇਆ ਸੁੱਖ ਵਾਸਤੇ ਮਾਇਆ ਨੂੰ ਵਾਰ ਦਿੰਦਾ। ਅਤੇ ਮਨੁੱਖ ਨੂੰ ਪਤਨੀ ਨਹੀਂ ਚਾਹੀਦੀ ਹੈ, ਬੰਦੇ ਨੂੰ ਸੁੱਖ ਚਾਹੀਦਾ। ਜੇ ਸੁੱਖ ਨਹੀਂ ਮਿਲਦਾ ਉੱਥੇ ਹੀ ਫਿਰ ਉਸੇ ਤਲਾਕ ਹੋ ਜਾਂਦੇ ਨੇ, ਉਸੇ ਕਲੇਸ਼ ਹੋ ਜਾਂਦੇ ਨੇ। ਔਰ ਪਤਨੀ ਨੂੰ ਪਤੀ ਨਹੀਂ ਚਾਹੀਦਾ, ਸੁੱਖ ਚਾਹੀਦਾ। ਜੇ ਸੁੱਖ ਨਹੀਂ ਮਿਲਦਾ ਤਾਂ ਫਿਰ ਗੁਰਬਾਣੀ ਕਹਿੰਦੀ ਹੈ, ਕਹਿੰਦੇ ਭਾਈ ਇਸਤਰੀ ਪੁਰਖੇ ਕੱਟਿਆ ਪਾਓ, ਪਾਵੇ ਆਵੋ ਪਾਵੇ ਜਾਓ। ਇਸਤਰੀ ਪੁਰਖ ਦਾ ਮੇਲ ਮਿਲਾਪ ਕੀ ਹੈ? ਆਪੋ ਆਪਣਾ ਸਵਾਰਥ ਹੈ, ਉਹਨੂੰ ਤਾਂ ਸੁੱਖ ਚਾਹੀਦਾ, ਉਹਨੂੰ ਤਾਂ ਸੁੱਖ ਚਾਹੀਦਾ। ਜੇ ਨਹੀਂ ਮਿਲਦੇ ਤਾਂ ਭਾਵੇਂ ਆਵੇ ਭਾਵੇਂ ਜਾਵੇ, ਸੌ ਵਾਰੀ ਆਵੇ ਜਾਵੇ। ਸੋ ਗੁਰਮੁਖ ਪਿਆਰੇ ਮਨੁੱਖ, ਬੰਦੇ ਨੂੰ ਸੁੱਖ ਚਾਹੀਦਾ, ਪੁੱਤਰ ਵੀ ਨਹੀਂ ਚਾਹੀਦਾ, ਸੁੱਖ ਚਾਹੀਦਾ। ਇਹਨੂੰ ਪਹਿਲਾਂ ਭੁਲੇਖਾ ਹੁੰਦਾ ਨਾ, ਪੁੱਤਰਾਂ ਦਾ ਹੀ ਸੁੱਖ ਮਿਲੇਗਾ, ਪਤੀ ਦਾ ਹੀ ਮਿਲੇਗਾ, ਪਤਨੀ ਦਾ ਹੀ ਮਿਲੇਗਾ। ਜਦੋਂ ਇੱਥੇ ਸੁੱਖ ਨਹੀਂ ਮਿਲਦੇ, ਕਲੇਸ਼ ਉੱਥੇ ਹੁੰਦੇ ਨੇ ਫਿਰ। ਤੇ ਉੱਥੇ ਪੁੱਤਰ ਨਹੀਂ ਚਾਹੀਦਾ, ਕਲੇਸ਼ ਹੋ ਜਾਂਦਾ, ਉੱਥੇ ਸੁੱਖ ਚਾਹੀਦਾ। ਔਰ ਇੱਥੋਂ ਤੱਕ ਕਿ ਮਨੁੱਖ ਨੂੰ ਆਪਣਾ ਤਨ ਵੀ ਨਹੀਂ ਚਾਹੀਦਾ, ਸੁੱਖ ਚਾਹੀਦਾ। ਜੇ ਤਨ ਵੀ ਦੁਖੀ ਕਰਦਾ ਹੋਵੇ, ਬੰਦਾ ਆਤਮ ਹੱਤਿਆ ਕਰ ਲੈਂਦਾ, ਸੁਸਾਈਡ ਕਰ ਲੈਂਦਾ। ਹੁਣ ਤਨ ਨਹੀਂ ਚਾਹੀਦਾ, ਸੁੱਖ ਚਾਹੀਦਾ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ, ਤੇਥੋਂ ਬਿਨਾ ਮੇਰਾ ਹੋਰ ਕੋਈ ਵੀ ਨਹੀਂ ਹੈ, ਤੂੰ ਹੀ ਸਭ ਕੁਛ ਹੈ ਮੇਰਾ, ਬਾਕੀ ਤੇ ਸਭ ਸਵਾਰਥੀ ਨੇ। ਬਾਕੀਆਂ ਦਾ ਜੋ ਕੁਛ ਮਿਲਦਾ ਹੈ, ਸੁੱਖ ਮਿਲਦਾ ਤਾਂ ਸਾਰੇ ਮਿੱਤਰ ਨੇ, ਸਾਰੇ ਭਾਈ ਨੇ, ਸਾਰਾ ਪਰਿਵਾਰ ਹੈ। ਜੇ ਮਿਲਣੋਂ ਹਟ ਜਾਏ, ਜਦੋਂ ਕੁਛ ਕਰਨ ਜੋਗਾ ਨਾ ਰਹੇ, ਕੋਈ ਪਰਿਵਾਰ ਦਾ ਜੀਵ ਕਿਸੇ ਨੂੰ ਕੋਈ ਨਹੀਂ ਸਿਆਣਦਾ, ਆਪੋ ਆਪਣੇ ਅਨਸਾ। ਇਸ ਕਰਕੇ ਮਹਾਰਾਜ ਤੇਥੋਂ ਬਿਨਾ ਮੇਰਾ ਕੋਈ ਨਹੀਂ ਹੈ,
ਮਨ ਤਨ ਅੰਤਰ ਤੂੰ ਹੀ ਧਿਆਇਆ।
ਇਸ ਕਰਕੇ ਮਹਾਰਾਜ, ਹੁਣ ਤੇ ਮਨ ਕਰਕੇ ਵੀ ਤਨ ਕਰਕੇ ਵੀ ਤੈਨੂੰ ਹੀ ਧਿਆਉਣਾ ਕੀਤਾ ਹੈ, ਕਿਉਂਕਿ ਹੋਰ ਤੇ ਕੋਈ ਮੇਰਾ ਦਿਸਦਾ ਹੀ ਨਹੀਂ। ਹੁਣ
ਮਰਮ ਤੁਮਾਰਾ ਗੁਰ ਤੇ ਪਾਇਆ,
ਤੁਹਾਡੀ ਮਰਮਤਾ, ਤੁਹਾਡੀ ਮਲੂਮਤਾ, ਤੁਹਾਡਾ ਗਿਆਨ, ਤੁਹਾਡਾ ਭੇਦ ਪੂਰੇ ਗੁਰੂ ਤੋਂ ਪਾਇਆ ਜਾਂਦਾ। ਗੁਰੂ ਦੇ ਕੋਲੋਂ ਤੁਹਾਡਾ ਗਿਆਨ ਪਾ ਲਿਆ, ਭੇਦ ਪਾਇਆ ਹੈ।
ਸਤਿਗੁਰ ਤੇ ਦ੍ਰਿੜਿਆ ਇੱਕ ਇੱਕ ਹੈ,
ਮੈਂ ਹੁਣ ਕਿਰਪਾ ਹੋ ਗਈ ਤੇਰੀ, ਸਤਿਗੁਰੂ ਦੇ ਕੋਲੋਂ ਦ੍ਰਿੜ ਕਰ ਲਿਆ, ਪੱਕਾ ਕਰ ਲਿਆ। ਕਿਉਂਕਿ ਦ੍ਰਿੜ ਤੇ ਜ਼ਰੂਰੀ ਹੋਣਾ ਚਾਹੀਦਾ, ਪਹਿਲਾਂ ਸਾਡਾ ਕਰਮ ਦ੍ਰਿੜ ਹੋਵੇ। ਦ੍ਰਿੜ ਹੁੰਦਾ ਪੱਕਾ ਕਰਮ। ਹੁਣ ਮੈਨੂੰ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਕੋਲੋਂ ਮੈਂ ਇੱਕੋ ਇੱਕ ਤੇ ਦ੍ਰਿੜ ਪੱਕਾ ਨਿਸ਼ਚਾ ਕਰ ਲਿਆ ਕਿ ਤੂੰ ਹੀ ਇੱਕੋ ਹੀ ਇੱਕ ਮੇਰਾ ਹੈ। ਇਹ ਨਿਸ਼ਚਾ ਕਰਾਇਆ ਕਿਸਨੇ? ਗੁਰੂ ਨੇ। ਤੇ ਗੁਰੂ ਨੇ ਕਰਾਇਆ ਕਦੋਂ? ਜਦੋਂ ਅਸੀਂ ਗੁਰੂ ਦੀ ਆਗਿਆ ਮੰਨਣੀ ਸ਼ੁਰੂ ਕਰ ਦਿੱਤੀ, ਗੁਰੂ ਦੀ ਗੱਲ ਮੰਨ ਲਈ ਜਦੋਂ। ਕਿਉਂਕਿ ਗੁਰੂ ਨੂੰ ਮੰਨਣ ਵਾਲੇ ਤਾਂ ਹੈਗੇ, ਪਰ ਗੁਰੂ ਦੀ ਆਗਿਆ ਮੰਨਣ ਵਾਲੇ ਬਹੁਤ ਥੋੜੇ ਨੇ। ਸੇਵਕ ਸਿੱਖ ਵਧੇਰੇ ਹੈਗੇ, ਸੇਵਕ ਸਿੱਖ ਪੂਜਣ ਸਭ ਯਾਦ ਹੈ, ਸਭ ਗਾਵ ਹੈ, ਉਤਮ ਹਰ ਹਰ ਬਾਣੀ ਗਾਵਿਆ ਸੁਣਿਆ ਤਿਨਕਾ ਹਰ ਸਾਏ ਪਾਵੇ, ਜੇ ਸਤਿਗੁਰੂ ਕੀ ਆਗਿਆ ਸਤ ਸਤ ਕਰਮ ਆਲੀ। ਪੂਜਾ ਕਰਨ ਵਾਲੇ ਸਾਰੇ ਆਪਾਂ ਗੁਰੂ ਦੇ ਹਾਂ, ਦੇਗਾ ਕਰਾ ਲਿਆਂਗੇ, ਪੂਜਾ ਕਰ ਦਿਆਂਗੇ, ਮੱਥੇ ਟੇਕ ਦਿਆਂਗੇ, ਅਖੰਡ ਪਾਠ ਕਰਵਾ ਲਾਂਗੇ, ਸਹਿਜ ਪਾਠ ਕਰਵਾ ਲਾਂਗੇ, ਆਪ ਨਿਤ ਨੇਮ ਕਰ ਲਾਂਗੇ, ਪਰ ਆਗਿਆ ਮੰਨਣੀ ਬੜੀ ਔਖੀ ਹੈ, ਆਗਿਆ ਨਹੀਂ ਮੰਨਦੇ। ਜੋ ਗੁਰੂ ਕਹਿੰਦੇ ਅਸੀਂ ਉਹ ਆਗਿਆ ਸੁਣਦੇ ਨਹੀਂ। ਗੁਰੂ ਦੀ ਸੁਣਾਂਗੇ ਥੋੜਾ ਬਹੁਤਾ, ਦਰਜਨ ਦਿਨ ਬੈਠੇ ਹਾਂ, ਪਰ ਫਿਰ ਆਪਣਾ ਕੰਮ ਉਸੇ ਥਾਂ ਤੇ ਹੈ, ਉਥੋਂ ਬਦਲਦੇ ਨਹੀਂ। ਕਿਹੜੀ ਗੱਲ ਬਦਲੀ ਅਸੀਂ? ਕੀ ਬਦਲਿਆ ਅਸੀਂ? ਗੁਰੂ ਸਾਨੂੰ ਕਹਿੰਦੇ ਭਾਈ ਬਿਨਾਂ ਨਾਮ ਤੋਂ, ਬਿਨਾਂ ਬਾਣੀ ਤੋਂ ਹੋਰ ਕੰਨਾਂ ਚ ਕੋਈ ਆਵਾਜ਼ ਨਾ ਪਵੇ, ਆਪਾਂ ਪੈਸੇ ਦੇ ਦੇ ਕੇ ਆਵਾਜ਼ਾਂ ਲਿਆ ਕੇ ਪਾਉਂਦੇ ਹਾਂ। ਮਾਇਆ ਵੀ ਚੁੱਕੋ ਤੇ ਇਹ ਆਵਾਜ਼ਾਂ ਵੀ ਦਿਓ, ਕਿਹੜੀਆਂ? ਜਿਸ ਨੂੰ ਗੁਰੂ ਅਲੰਕ ਕਰਦਾ, ਜਿਸ ਨੂੰ ਗੁਰੂ ਰੋਕਦਾ, ਮੇਰੇ ਮੋਹਨ, ਐ ਮੇਰੇ ਮੋਹਨ, ਮੇਰੇ ਪਿਆਰੇ ਵਾਹਿਗੁਰੂ ਅਕਾਲ ਪੁਰਖ, ਮੇਰੇ ਤੇ ਕਿਰਪਾ ਕਰੀ। ਕਿਹੜੀ? ਮੇਰੇ ਮੋਹਨ, ਮੇਰੇ ਮੋਹਨ, ਮੇਰੇ ਪਿਆਰੇ, ਮੇਰੇ ਤੇ ਕਿਰਪਾ ਕਰੀ। ਸਰਵਣੀ ਇਹ ਨਾ ਸੁਣਾਏ, ਸਰਵਣੀ ਕੰਨਾਂ ਦੇ ਵਿੱਚ ਮੇਰੀ ਸੁਣਾਈ ਨਾ ਪਵੇ। ਕਿਹੜੇ? ਸਾਖਤ ਗੀਤ ਨਾਦ ਧੁਨ ਗਾਵਤ, ਜਿਹੜੇ ਦੁਰਖ ਪੁਰਸ਼ਾਂ ਦੇ, ਜਿਹੜੇ ਸੁਨੱਚਣ ਦੱਪਣ ਵਾਲਿਆਂ ਦੇ ਲਤਰ ਗੀਤ ਨੇ, ਲਤਰ ਬੋਲੀਆਂ ਨੇ, ਉਹ ਮੇਰੇ ਕੰਨਾਂ ਚ ਨਾ ਪੈਣੇ, ਕਿਰਪਾ ਕਰੀ। ਸਾਖਤ ਗੀਤ, ਗੀਤ ਗਾਣੇ, ਉਹਨਾਂ ਦੀਆਂ ਧੁਨਾਂ, ਜਿਹੜੀਆਂ ਧੁਨਾਂ ਗਾਉਣੇ, ਲਤਰ ਧੁਨਾਂ, ਹੁਣ ਤੇ ਦੁੱਖ ਦੀ ਗੱਲ ਹੈ ਕਿ ਧੁਨਾਂ ਲਤਰ ਨੇ ਤੇ ਬਾਣੀ ਦੇ ਸ਼ਬਦ ਨੇ, ਸ਼ਬਦ ਬਾਣੀ ਦੇ ਨੇ, ਧੁਨਾਂ ਕਿਸੇ ਫਿਲਮ ਦੀਆਂ ਨੇ। ਮਹਾਰਾਜ ਤੇ ਕਹਿੰਦਾ ਉਹ ਧੁਨ ਵੀ ਮੇਰੇ ਕੰਨਾਂ ਚ ਨਾ ਪਵੇ। ਮੇਰੇ ਮੋਹਨ, ਸ਼ਰਾਵਣੀ ਇਹ ਨਾ ਸੁਣਾਏ, ਸਾਖਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਏ। ਜਿਹੜੇ ਬੋਲਾਂ ਦੇ ਵਿਚ ਵਾਹਿਗੁਰੂ ਪਰਮੇਸ਼ਰ ਦਾ ਕੋਈ ਉਹਦੇ ਵਿਚ ਸਿਫਤ ਨਹੀਂ, ਕੋਈ ਉਸ ਪਰਮਾਤਮਾ ਦਾ ਪ੍ਰੇਮ ਨਹੀਂ, ਉਹ ਬੋਲ ਵੀ ਸਾਰੇ ਕਿਸੇ ਕੰਮ ਨੇ, ਫਿੱਕੇ ਬੋਲ ਨੇ ਔਰ ਗੰਦੇ ਬੋਲ ਹੁੰਦੇ ਨੇ। ਮਹਾਰਾਜ ਇਹ ਮੇਰੇ ਕੰਨਾਂ ਚ ਨਾ ਪੈਣ, ਮਹਾਰਾਜ ਕਿਹਨੂੰ ਕਹਿੰਦੇ ਨੇ? ਸਾਨੂੰ ਭਾਈ, ਇਹ ਕੰਨਾਂ ਚ ਨਾ ਪੈਣ। ਫਿਰ ਪੈਣਾ ਕੀ ਹੈ ਕੰਨਾਂ ਚ? ਇਹ ਸਰਵਣ ਮੇਰੇ ਹੋ, ਸੱਚ ਸੁਣਨਾ ਨੋ ਪਠਾਏ, ਸੱਚ ਸੁਣਨਾ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਤੈ ਕੰਨੋ, ਗੁਰੂ ਅਮਰਦਾਸ ਜੀ ਕਹਿੰਦੇ ਤੁਹਾਨੂੰ ਸਰੀਰ ਨਾਲ ਲਾਇਆ, ਕਹਿੰਦੇ ਗੀਤ ਸੁਣ ਵਾਸਤੇ ਨਹੀਂ ਲਾਇਆ, ਤੁਹਾਨੂੰ ਸਰੀਰ ਨਾਲ ਲਾਇਆ ਉਸ ਵਾਹਿਗੁਰੂ ਪਰਮੇਸ਼ਰ ਦੀ ਬਾਣੀ ਸੁਣਨ ਵਾਸਤੇ, ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਰਾਜ ਜਸ ਸੁਣਨ ਵਾਸਤੇ ਤੁਹਾਨੂੰ ਕੰਨਾਂ ਨੂੰ ਸਰੀਰ ਨਾਲ ਤਾਂ ਲਾਇਆ। ਇਹ ਨੇਤਰ ਮੇਰੇ ਹੋ, ਹਰ ਤੁਮ ਜੋਤ ਧਰੀ, ਹਰ ਬਣੇ ਅਵਰ ਨਾ ਦੇਖੋ ਕੋਈ, ਹਰ ਬਣੇ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹ ਨੇਤਰੋ, ਗੁਰੂ ਅਮਰਦਾਸ ਜੀ ਕਹਿੰਦੇ ਤੁਹਾਨੂੰ ਪਰਮਾਤਮਾ ਨੂੰ ਦੇਖਣ ਵਾਸਤੇ ਲਾਇਆ ਮੇਰੇ ਸਰੀਰ ਨਾਲ, ਤੁਹਾਨੂੰ ਲੋਕਾਂ ਦੇ ਰੂਪ ਤੱਕਣ ਵਾਸਤੇ ਨਹੀਂ ਲਾਇਆ ਹੈ, ਪਰਾਈ ਇਸਤਰੀਆਂ ਤੱਕਣ ਵਾਸਤੇ ਨਹੀਂ ਲਾਇਆ ਹੈ, ਪਰਾਇਆ ਧੰਨ ਚਰਾਉਣ ਦੇਖਣ ਵਾਸਤੇ ਨਹੀਂ ਲਾਇਆ। ਪਰ ਮਹਾਰਾਜ ਕਹਿੰਦੇ ਮੈਨੂੰ ਤੇ ਕੰਨਾਂ ਚ ਮੇਰੇ ਬੋਲ ਨਾ ਪੈਣ, ਤੇ ਅਸੀਂ ਤੇ ਬੋਲ ਪਾਉਣ ਵਾਸਤੇ ਪੈਸੇ ਕੋਲੋਂ ਦਿੰਦੇ ਹਾਂ, ਪੈਸੇ ਖਰਚਦੇ ਹਾਂ, ਬੜੀ ਬੜੀ ਮਾਇਆ ਖਰਚਦੇ ਹਾਂ, ਔਰ ਫਿਰ ਗਰਵ ਚ ਆਉਂਦੇ ਹਾਂ ਕਿ ਦੇਖਿਆ ਇੰਨੀ ਪੈਸੇ ਖਰਚ ਕੇ ਮੈਂ ਗੀਤ ਸੁਣਾਏ, ਇਹੋ ਜਿਹਾ ਗਾਉਣ ਵਾਲਾ ਲਿਆਂਦਾ, ਇਹੋ ਜਿਹਾ ਟੱਪਣ ਵਾਲਾ ਲਿਆਂਦਾ, ਫਿਰ ਉਹਦਾ ਹੰਕਾਰ ਵੀ ਮਨ ਚ ਕਰਦੇ ਨੇ। ਤਾਂ ਪਿਆਰੇ ਗੁਰੂ ਦੀ ਬਾਣੀ ਸੁਣਾਉਣ ਵਾਸਤੇ ਰਾਗੀ ਕੀਰਤਨੀ ਕਥਾਕਾਰ ਮੁਫ਼ਤ ਵੀ ਆ ਜਾਣ, ਤਾਂ ਵੀ ਕਹਿਣਗੇ ਪੈਸੇ ਇਕੱਠੇ ਕਰਨ ਆਏ ਨੇ, ਇਹ ਕਥਾਕਾਰ ਥੋੜਾ ਆਏ ਨੇ, ਇਹ ਗੀਤ ਗੁਰਬਾਣੀ ਦੇ ਕੀਰਤਨ ਕਰਨ ਥੋੜਾ ਆਏ ਨੇ, ਮੰਨ ਲਓ ਪੈਸੇ ਵਾਸਤੇ ਆਏ ਨੇ, ਮੰਨ ਲਓ ਕੀਰਤਨ ਨੂੰ ਵੇਚਣ ਵਾਸਤੇ ਆ ਜਾਏ, ਇੱਥੇ ਆ ਜਾਓ ਆਪਾਂ। ਚਲੋ, ਇੱਕ ਪੈਸਿਆਂ ਦੇ ਬੱਚੇ ਅੰਮ੍ਰਿਤਾ ਦੇ ਰਹੇ ਨੇ, ਇੱਕ ਪੈਸਿਆਂ ਦੇ ਬੱਚੇ ਪੈਸੇ ਲੈਣ ਵਾਸਤੇ ਆਏ, ਅੰਮ੍ਰਿਤ ਵੀ ਬਾਣੀ ਤੇ ਸੁਣਾ ਰਹੇ ਨੇ, ਇੱਕ ਪੈਸੇ ਵੀ ਕੋਲੋਂ ਖਰਚ ਕਰੋ ਤੇ ਦੇ ਕੇ ਵੀ ਗੰਦ ਮੰਦ ਜਾਣ, ਉਹ ਚੰਗਾ? ਅਸੀਂ ਪੈਸੇ ਲੈ ਕੇ ਬਾਜ਼ਾਰ ਚ ਜਾਂਦੇ ਹਾਂ, ਉਥੋਂ ਕੂੜਾ ਤਾਂ ਨੀ ਖਰੀਦਦੇ ਆਪਾਂ, ਜਾ ਕੇ ਗੰਦ ਮੰਦ ਨੀ ਖਰੀਦਦੇ, ਦੇਖਦੇ ਆ ਚੰਗੀ ਸਬਜ਼ੀ ਕਿਹੜੀ ਹੈ, ਚੰਗਾ ਕੱਪੜਾ ਕਿਹੜਾ ਹੈ, ਚੰਗਾ ਭਾਂਡਾ ਕਿਹੜਾ ਹੈ, ਔਰ ਚੰਗਾ ਫਲ ਕਿਹੜਾ ਹੈ, ਚੰਗਾ ਆਟਾ ਕਿਹੜਾ, ਪਹਿਲਾਂ ਦੇਖਦੇ ਆ ਫਿਰ ਖਰੀਦਦੇ ਆ। ਪਰ ਇੱਕ ਆਇਆ ਪੈਸੇ ਲੈਣ ਵਾਸਤੇ ਆ ਗਿਆ, ਮੰਨ ਲਓ ਇਹ ਗੱਲ ਅਸੀਂ ਕਰ ਲਈਏ, ਪਰ ਆਇਆ ਤੇ ਅੰਮ੍ਰਿਤਮਈ ਬਾਣੀ ਦੇਣਾ, ਸੁਣਾਏਗਾ ਤਾਂ ਬਾਣੀ। ਇੱਕ ਆਇਆ ਪੈਸੇ ਵੀ ਲੈਣ ਵਾਸਤੇ ਆਇਆ ਹੈ, ਤੇ ਉਹਦੇ ਬੱਚੇ ਦਿੰਦਾ ਕੀ ਹੈ? ਗੰਦ ਮੰਦ, ਜੀਵਨ ਨੂੰ, ਜੀਵਨ ਦਾ ਬੇੜਾ ਗਰਕ ਕਰਨ ਵਾਸਤੇ ਆਇਆ ਹੈ, ਉਹ ਚੰਗਾ ਤੂੰ ਚੰਗਾ। ਪਰ ਕੀ ਕਰੀਏ, ਸਮੇਂ ਦੀ ਹਵਾ ਐਸੀ ਅੱਜ, ਉਹ ਚੰਗੇ ਨੇ ਅੱਜ ਦੇ ਕੀਰਤਨੀ ਰਾਗੀ ਢਾਡੀ ਬਣ ਰਹੇ ਹਟ ਗਏ, ਕੀ ਇੱਥੇ ਕੀ ਲੋੜ ਪਈ ਹੈ ਕਿ ਜਾਣ ਵੀ ਇਹ ਕਹਾਉਣ ਵੀ ਉਹ ਲੱਗਿਆ ਤਾਂ ਮੈਨੂੰ ਚੰਗਾ ਤੇ ਨਹੀਂ ਲੱਗਿਆ। ਇੱਕ ਦਿਨ ਉਹ ਮਹਿੰਦੀ ਹੁੰਦੀ ਅੱਗੋ ਦੀ ਇੰਟਰਵਿਊ ਆ ਰਹੀ ਸੀ, ਉਹ ਕਹਿੰਦਾ ਕਿ ਮੈਂ ਰਾਗੀ ਸੀ, ਪਹਿਲਾਂ ਮੇਰਾ ਬਾਪੂ ਪਟਨੇ ਕੀਰਤਨ ਕਰਦਾ ਸੀ, ਮੈਂ ਦੋ ਵਾਰੀ ਮੇਰੇ ਬਾਪੂ ਨਾਲ ਗਿਆ, ਕਿਸੇ ਨੇ ਸਾਡੀ ਜਾਤ ਨਹੀਂ ਪੁੱਛੀ, ਕਹਿੰਦਾ ਮੈਂ ਬਾਹਰ ਗਿਆ ਦੋ ਵਾਰੀ ਮੇਰੇ ਬਾਪ ਨਾਲ, ਮੇਰੇ ਪਿਤਾ ਨਾਲ, ਜਾਤ ਨਹੀਂ ਪੁੱਛੀ। ਪਰ ਜਦੋਂ ਕਹਿੰਦਾ ਮੈਂ ਨੱਚੂ ਟੱਪੂ ਕਰਨ ਲੱਗਿਆ, ਦੁਨੀਆਂ ਮੇਰੀ ਮਗਰ ਮਗਰ ਤੁਰੀ ਫਿਰਦੀ। ਗੱਲ ਤੇ ਉਹਦੀ ਵੈਸੇ ਦੁੱਖ ਦੀ ਗੱਲ ਹੈ, ਪਰ ਹੈ ਤੇ ਸੱਚੀ। ਉਹ ਕਹਿੰਦਾ ਮੈਂ ਸਿੱਖ ਸੀ, ਮੈਂ ਦਾੜੀ ਕਿਸ ਰੱਖੀ, ਸਭ ਕੁਛ ਸੀ, ਪਰ ਕਿਸੇ ਨੇ ਪੁੱਛਿਆ ਹੀ ਨੀ ਹੈ। ਸੋ ਗੁਰਮੁਖ ਪਿਆਰਿਓ, ਭਾਵ ਕਿ ਸਾਡੀ ਦਸ਼ਾ ਕਿਸਮਤ ਬਦਲੀ ਹੋਈ ਹੈ। ਤੇ ਮਹਾਰਾਜ ਤੇ ਮਹਾਰਾਜ ਜੋ ਕਹਿੰਦਾ ਅਸੀਂ ਉਹ ਸੁਣਨ ਨੂੰ ਤਿਆਰ ਨਹੀਂ ਹਾਂ, ਅਸੀਂ ਆਪਣੀ ਮਨਮਤ ਕਰਦੇ ਹਾਂ, ਔਰ ਉਹ ਆਪਾਂ ਆਪਣੀ ਮਨਮਤ ਨੂੰ ਛੱਡਦੇ ਨਹੀਂ। ਅਸੀਂ ਮੱਥੇ ਟੇਕ ਲੈਂਦੇ ਹਾਂ, ਪਾਠ ਕਰਵਾ ਲੈਂਦੇ ਹਾਂ, ਅਖੰਡ ਪਾਠ ਕਰਵਾ ਲੈਂਦੇ ਹਾਂ, ਗਿੱਗਾਂ ਕਰਵਾ ਦਿੰਦੇ ਹਾਂ, ਬਸ ਇੰਨੇ ਨੇ ਸਭ ਕੁਛ ਸਮਝ ਲਿਆ। ਸੋ ਜੋ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਦਿੰਦੇ ਹਨ, ਉਹ ਵੀ ਤੇ ਸੁਣੋ ਕੀ ਕਹਿੰਦੇ ਹਨ।
ਸਤਿਗੁਰ ਤੇ ਦ੍ਰਿੜਿਆ ਇੱਕ ਇੱਕ ਹੈ,
ਮੈਂ ਤੇ ਸਤਿਗੁਰੂ ਦੇ ਕੋਲੋਂ ਦ੍ਰਿੜ ਕਰ ਲਿਆ ਵੇ ਸੀ, ਕੋਈ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ, ਹੋਰ ਸੁਣਨਾ ਹੀ ਨਹੀਂ ਕੁਛ, ਨਾ ਬੋਲਣਾ ਨਾ ਸੁਣਨਾ। ਇਹ ਦ੍ਰਿੜ ਕਰੋ ਪੱਕਾ ਕਰਮ ਕਿ ਕੋਈ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਕਰਨਾ ਹੈ।
ਨਾਨਕ ਦਾਸ ਹਰ 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 ਟੇਕਾ,
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਨੂੰ ਉਸ ਹਰੀ ਹਰ ਵਾਹਿਗੁਰੂ ਪਰਮੇਸ਼ਰ ਦੀ ਟੇਕ ਆਸਰਾ ਓਟ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦੀ।
ਗੌੜੀ ਗੁਆਰੇ ਦੀ ਮਹੱਲਾ ਪੰਜਵਾ,
ਗੌੜੀ ਰਾਗ ਵਿੱਚ ਗੁਆਰੇ ਦੀ ਜਾਤੀ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਸ਼ਬਦ ਉਚਾਰਦੇ ਹਨ।
ਵਿਆਪਤ ਹਰਖ ਸੋਗ ਵਿਸਥਾਰ,
ਤੋ ਜਗਿਆਸੂ ਨੇ ਪੁੱਛਿਆ ਜੀ ਮਾਇਆ ਦੇ ਕੀ ਪਤਾ ਲੱਗੇ, ਮਾਇਆ ਕਿੱਥੇ ਕਿੱਥੇ ਰਹਿੰਦੀ ਹੈ। ਮਹਾਰਾਜ ਕਹਿੰਦੇ ਸੁਣ ਲੈ, ਵਿਆਪਤ ਹਾਂਜੀ
ਹਰਖ ਸੋਗ,
ਹਰਖ ਸੋਗ ਵਿਸਥਾਰ, ਕਹਿੰਦੇ ਕਿਤੇ ਮਾਇਆ ਦੇ ਰੰਗ ਭਰੇ ਨੇ। ਮਾਇਆ ਇੱਕ ਪ੍ਰਕਾਰ ਦੀ ਨਹੀਂ ਹੈ, ਕਿਤੇ ਸਮਝ ਲੈ ਪੈਸੇ ਤੱਕ ਹੀ ਮਾਇਆ ਹੈ। ਮਾਇਆ ਸੁਣ ਲੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿੱਥੇ ਕਿੱਥੇ ਹੈ। ਵਿਆਪਤ ਹਰਖ, ਕਿਤੇ ਤੇ ਖੁਸ਼ੀ ਹੈ, ਜਿੱਥੇ ਖੁਸ਼ੀ ਬਹੁਤ ਸਾਰੀ ਹੈ ਉਹ ਵੀ ਮਾਇਆ ਦੀ ਖੁਸ਼ੀ ਹੈ। ਕਿਤੇ ਹਰਖ ਸੋਗ, ਕਿਤੇ ਸੋਗ ਹੋ ਰਿਹਾ ਮਾਇਆ ਚਲੀ ਗਈ ਉਹ ਵੀ ਮਾਇਆ ਕਾਰਨ ਹੈ। ਕਿਤੇ ਖੁਸ਼ੀ ਚ ਵਿਆਪ ਰਹੀ ਹੈ, ਕਿਤੇ ਸੋਗ ਚ ਵਿਆਪ ਰਹੀ ਹੈ। ਮਾਇਆ ਗਈ ਤਬ ਰੋਗ ਨੇ ਲਗਤ ਹੈ। ਰਵਦਾਸ ਜੀ ਕਹਿੰਦੇ ਜੋ ਕਛ ਪਾਵੈ ਤਾਂ ਗਰਭ ਕਰਤ ਹੈ। ਕਹਿੰਦੇ ਜਦੋਂ ਗੁਰਸਿਆ ਦੇ ਹੰਕਾਰ ਚੌਕਾ ਹੁੰਦਾ ਹੈ, ਜੇ ਚਲੀ ਜਾਏ ਫਿਰ ਦੁੱਖ ਚੌਕਾ ਹੁੰਦਾ ਹੈ। ਮਾਇਆ ਗਈ ਤਬ ਰੋਗ ਨੇ ਲਗਤ ਹੈ। ਕਹਿੰਦੇ ਕਿਤੇ ਹਰ ਖੁਸ਼ੀ ਬਹੁਤੀ ਚੜੀ ਹੋਈ ਮਾਇਆ ਦੇ ਕਾਰਨ, ਔਰ ਕਿਤੇ ਭਾਈ ਮਾਇਆ ਚਲੀ ਗਈ, ਸੋਗ ਦਾ ਕਾਰਨ ਬਣੀ ਹੋਈ ਵੀ ਮਾਇਆ ਹੈ, ਖੁਸ਼ੀ ਦਾ ਕਾਰਨ ਵੀ ਮਾਇਆ ਉੱਥੇ ਵਿਆਪ ਰਹੀ ਹੈ। ਖੁਸ਼ੀ ਚ ਸੋਗ ਦੀ ਮਾਇਆ ਵਿਆਪ ਰਹੀ ਹੈ, ਕਿਤੇ ਵਿਸਥਾਰ ਰੂਪ ਹੋ ਕੇ ਵਿਆਪ ਰਹੀ ਹੈ। ਬੜਾ ਵਿਸਥਾਰ ਕਰਿਆ, ਮੈਂ ਉਹ ਬਣਾ ਲਿਆ, ਮੈਂ ਇਹ ਕਰ ਲਿਆ, ਮੈਂ ਇਹਦੀ ਜ਼ਮੀਨ ਬਣਾ ਲਈ, ਇਹਨੇ ਘਰ ਬਣਾ ਲਏ, ਇਹਦੀਆਂ ਫੈਕਟਰੀਆਂ ਲਾ ਲਈਆਂ। ਵਿਸਥਾਰ ਦਾ ਹੁਣ ਅੰਤ ਨਹੀਂ ਹੁੰਦਾ, ਹੋਰ ਵੱਡੇ ਤੋਂ ਵੱਡਾ, ਹੋਰ ਵੱਡੇ ਤੋਂ ਵੱਡਾ, ਇਹ ਵੀ ਮਾਇਆ ਕਰਦੇ ਵਿਆਪ ਰਹੀ ਹੈ।
ਵਿਆਪਤ ਸਵਰਗ ਨਰਕ ਅਵਤਾਰ,
ਕਿਤੇ ਸਵਰਗ ਦੀ ਇੱਛਾ, ਕਿਤੇ ਨਰਕ ਦਾ ਡਰ, ਇਹ ਵੀ ਮਾਇਆ ਦੇ ਕਾਰਨ ਨੇ, ਇਹ ਵੀ ਮਾਇਆ ਹੈ। ਕਿਉਂਕਿ ਸਵਰਗ ਦੀ ਇੱਛਾ ਕਰਨੀ, ਨਰਕ ਦਾ ਡਰ ਬਣਿਆ ਰਹਿਣਾ, ਇਹਦੀ ਮਾਇਆ ਹੈ। ਸੋ ਭਗਤਾਂ ਨੇ ਇਹ ਵੀ ਤਿਆਗ ਦਿੱਤੀ, ਕਹਿੰਦੇ ਸਵਰਗ ਨਰਕ ਤੇ ਮੈਂ ਰਹਿਓ ਸਤਿਗੁਰ ਕੇ ਪ੍ਰਸਾਦ। ਵੀਰ ਭਗਤ ਜੀ ਕਹਿੰਦੇ ਸਵਰਗ ਤੋਂ ਹੀ ਬਚ ਗਏ, ਨਰਕ ਤੋਂ ਹੀ ਬਚ ਗਏ। ਸਵਰਗ ਨਰਕ ਤੇ ਮੈਂ ਰਹਿਓ ਸਤਿਗੁਰ ਕੇ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰਿਆਦ। ਕਿਆ ਨਰਕ ਕਿਆ ਸਵਰਗ ਵਿਚਾਰਾ ਸੰਤਨ ਦੂਰ ਆਦੇ। ਕਹਿੰਦੇ ਕੀ ਹੈ ਸਵਰਗ, ਕੀ ਹੈ ਨਰਕ, ਸੰਤਾਂ ਨੇ ਦੋਵੇਂ ਰੱਦ ਕਰਤੇ। ਸੁਰਗ ਬਾਸ ਨਾ ਬਾਸੀ ਹੈ, ਡਰੀਏ ਨਾ ਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ ਮਨ ਹੈ ਨਾ ਕੀ ਜੈ ਆਸ। ਕਿਆ ਸੁਰਗ ਕਿਆ ਕਿਆ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਦੇ, ਹਮ ਕਾਹੂ ਕੀ ਕਾਣ ਕਰਦੇ ਆਪਣੇ ਗੁਰ ਪ੍ਰਤਾਪੇ। ਕਿਤੇ ਮਾਇਆ ਨਰਕ ਦਾ ਡਰ ਦੇ ਕੇ ਡਰਾ ਰਹੀ ਹੈ, ਕਿਤੇ ਮਾਇਆ ਸੁਰਗ ਦੀ ਸਵਰਗ ਦੇ ਸ਼ਰਾਵੇ ਦੇ ਕੇ ਲਵਾਈ ਮਨ ਕਰ ਰਹੀ ਹੈ। ਇਹ ਆਨੰਦ ਮਿਲੇਗਾ, ਇਹ ਆਨੰਦ ਮਿਲੇਗਾ, ਕਿਤੇ ਸਵਰਗ ਭਾਵ ਸਵਰਗ ਦਾ ਅਣ ਕੇ ਸਵਾਇਨ ਵਰਗ, ਕਿਤੇ ਮਾਇਆ ਧਾਰੀ ਬੰਦਾ ਸਵਾਇਨ ਵਰਗ, ਕਿਉਂਕਿ ਮਾਇਆ ਇੱਕ ਸ਼ਕਤੀ ਹੈ ਬਹੁਤ ਵੱਡੀ, ਸਵਾਇਨ ਵਰਗ ਜੋ ਚਾਹੀਦਾ ਉਹੀ ਲੈ ਲੈਂਦਾ ਮਾਇਆ ਦੇ ਨਾਲ, ਸ਼ਕਤੀ ਦੇ ਨਾਲ। ਸ਼ਕਤੀ ਨਾਲ ਰਾਜ ਵੀ ਕਾਇਮ ਹੋ ਜਾਂਦਾ, ਸ਼ਕਤੀ ਨਾਲ ਰਾਜ ਮਿਲ ਗਿਆ, ਔਰ ਮਾਇਆ ਦੇ ਨਾਲ ਸਵਾਇਨ ਵਰਗ। ਬਹੁਤ ਸਾਰੇ ਪਦਾਰਥ ਚਾਹੀਦੇ ਨੇ, ਪਹਿਨਣ ਨੂੰ ਬਹੁਤ ਕੱਪੜੇ ਚਾਹੀਦੇ ਨੇ, ਸਾਰੇ ਪੂਰੇ ਕਰ ਲਵੇਗਾ। ਬਹੁਤ ਆਦਿ ਹਰ ਚੀਜ਼ ਲੈਣੀ ਹੈ, ਬਹੁਤ ਸਾਰਾ ਸੋਨਾ ਚਾਹੀਦਾ, ਬਹੁਤ ਸਾਰਾ ਸੋਨਾ ਕਰ ਲੇਗਾ ਸਵਾਇਨ ਵਰਗ ਆਪਣੇ ਵਰਗਾ। ਬਹੁਤ ਸਾਰੇ ਕੰਮ ਵਾਸਨਾ ਪੂਰਤੀ ਵਾਸਤੇ ਸੁੰਦਰ ਸੁੰਦਰ ਇਸਤਰੀਆਂ ਚਾਹੀਦੀਆਂ ਨੇ। ਮਾਇਆ ਧਾਰੀ ਬੰਦਾ ਔਰ ਸਤਾ ਧਾਰੀ ਬੰਦਾ ਉਹ ਵੀ ਇਕੱਠੀਆਂ ਕਰਨ ਲੈ। ਬਹੁਤ ਬਹੁਤ ਬੜੇ ਰਾਜੇ ਮਹਾਰਾਜਿਆਂ ਨੇ ਕਿੰਨੇ ਕਿੰਨੇ ਵਿਆਹ ਕਰਵਾਏ, ਹੁਣ ਵੀ ਜਿਹੜਾ ਮਰਾਕੋ ਦਾ ਰਾਜਾ ਕਹਿੰਦੇ ਉਹਦੇ 1000 ਬੇਗ ਹੋਣ ਵੀ ਹੈ। ਇਸ ਤਰ੍ਹਾਂ ਉਹ ਸਵੈ ਵਰਗ ਭਾਵ ਜਿੰਨਾ ਕੁਛ ਉਹਨੂੰ ਜਿੰਨਾ ਚਾਹੀਦਾ ਜਿੰਨੀ ਉਹਦੀ ਇੱਛਾ ਪੂਰੀ ਕਰ ਲੈਂਦਾ ਉਹ ਇਹਨੂੰ ਸਵਰਗ ਕਹਿੰਦੇ ਨੇ। ਅਸਲ ਵਿੱਚ ਇਹ ਸਵਰਗ ਹੈ ਜਿਹੜੀ ਇਹ ਵੀ ਮਾਇਆ ਕਰਕੇ ਹੁੰਦਾ, ਸਵੈ ਵਰਗ ਜਿਹੜੀ ਚੀਜ਼ ਚਾਹੀਦੀ ਹੈ ਉਹੀ ਪ੍ਰਾਪਤ ਕਰ ਲੈਣੀ। ਬਹੁਤ ਸੋਹਣੀਆਂ ਗੱਡੀਆਂ ਚਾਹੀਦੀਆਂ ਨੇ ਲੈ ਲੈਣੀਆਂ, ਇੱਕ ਨਹੀਂ ਚਾਹੀਦੀ ਬਹੁਤ ਸਾਰੀਆਂ ਚਾਹੀਦੀ ਬਹੁਤ ਸਾਰੀਆਂ ਲੈ ਲੈਣੀਆਂ, ਬਹੁਤ ਸਾਰੇ ਘਰ ਚਾਹੀਦੇ ਨੇ, ਬਹੁਤ ਸਾਰੇ ਮਹਿਲ ਚਾਹੀਦੇ ਨੇ, ਬਹੁਤ ਸਾਰੀਆਂ ਚੀਜ਼ਾਂ ਚਾਹੀਦੀਆਂ ਨੇ, ਸਾਰੀਆਂ ਪ੍ਰਾਪਤ ਹੁੰਦੀਆਂ ਨੇ ਸ਼ਕਤੀ ਹੈ ਕੋਲ। ਇਹ ਵੀ ਮਾਇਆ ਕਰਕੇ ਸਵਰਗ ਸਵੈ ਵਰਗ ਜਿਹੜੀ ਚੀਜ਼ ਚਾਹੀਦੀ ਮਿਲ ਜਾਣੀ। ਔਰ ਨਰਕ ਜਿਹੜਾ ਹੈ ਇਹ ਵੀ ਮਾਇਆ ਦਾ ਡਰ ਹੈ ਨਰਕ, ਕਿ ਜਿਵੇਂ ਇਹ ਨਾ ਕਰਿਆ ਤਾਂ ਨਰਕ ਮਿਲ ਜਾਏਗਾ, ਇਹ ਨਾ ਹੋਇਆ ਤਾਂ ਨਰਕ ਹੋ ਜਾਏਗਾ, ਇਹ ਵੀ ਸਾਰੇ ਮਾਇਆ ਦੇ ਛਲਾਵੇ ਹਨ।
ਵਿਆਪਤ ਸਵਰਗ ਨਰਕ ਅਵਤਾਰ।
ਹਾਂ, ਵਿਆਪਤ ਸਵਰਗ ਨਰਕ ਅਵਤਾਰ, ਸਵਰਗ ਤੇ ਨਰਕ ਚ ਮਰ ਕੇ ਕਦੇ ਕੋਈ ਸਵਰਗ ਜਾਏਗਾ ਕੋਈ ਨਰਕ ਜਾਏਗਾ, ਅਵਤਾਰ ਜਨਮ ਧਾਰ ਕੇ ਆਏਗਾ, ਇਹ ਵੀ ਮਾਇਆ ਦੇ ਚਲਾਵੇ ਹਨ। ਕਿਤੇ ਮਾਇਆ ਵਿਆਪ ਰਿਹਾ ਸਵਰਗ ਕਰਕੇ, ਕਿਤੇ ਨਰਕ ਕਰਕੇ, ਕਿਤੇ ਮੁੜ ਮੁੜ ਕੇ ਜੰਮਣ ਮਰਨ ਕਰਕੇ।
ਵਿਆਪਤ ਧਨ ਨਿਰ ਧਨ ਪੇਟ ਸੋਭਾ।
ਕਿਧਰੇ ਨਿਰਧਨ ਹੋ ਕੇ ਵੀ ਮਾਇਆ ਕਰਕੇ ਦੁਖੀ ਹੈ, ਕਿਉਂਕਿ ਮਾਇਆ ਨਹੀਂ ਰਹੀ ਦੁੱਖ ਹੋ ਗਿਆ। ਕਿਤੇ ਮਾਇਆ ਧਾਰੀ ਹੋ ਕੇ ਹੰਕਾਰ ਕਰਕੇ ਦੁਖੀ, ਹੰਕਾਰਿਆ ਫਿਰਦਾ ਆਪਣਾ ਫਿਰਦਾ। ਕਿਤੇ ਆਪਣੀ ਸੋਭਾ ਸੋਭਾ ਤਾਂ ਕਿਤੇ ਆਪਣੀ ਸੋਭਾ, ਇਹ ਵੀ ਹੰਕਾਰ ਹੈ, ਇਹ ਵੀ ਮਾਇਆ ਹੈ ਕਿ ਦੁਨੀਆਂ ਮੇਰੀ ਸੋਭਾ ਕਰਦੀ ਹੈ, ਦੁਨੀਆਂ ਮੈਨੂੰ ਧੰਦਾ ਨੇ ਜੋ ਕਹਿੰਦੀ ਹੈ ਮੈਂ ਦੁਨੀਆਂ ਕੋਲੋਂ ਸੋਭਾ ਕਰਵਾਉਣੀ ਹੈ। ਇਹ ਸੋਭਾ ਕਰਦੇ ਨੇ ਬੜੇ ਬੜੇ ਖਰਚੇ ਕਰਦੇ ਆ ਸੀ, ਪਰ ਵਿਆਹ ਤੇ ਲੋਕੀ ਖਰਚੇ ਕਰੇ ਸਾਰੀ ਜ਼ਿੰਦਗੀ ਫਿਰ ਕੋਠੇ ਵਾਂਗੂ ਲੈਂਦੇ ਰਹਿੰਦੇ ਨੇ। ਇਹ ਕੁਲ ਤਾਂ ਹੈ ਵਿਆਹ ਸਭ ਕੁਛ ਕਰਜੇ ਚੁੱਕ ਚੁੱਕ ਕੇ ਲੋਕਾਂ ਨੂੰ ਖੁਸ਼ ਕਰਨਾ, ਲੋਕਾਂ ਨੂੰ ਖੁਸ਼ ਕਰਨਾ, ਲੋਕ ਨੇ ਖੁਸ਼ ਹੁੰਦੇ ਹੀ ਨਹੀਂ, ਜੋ ਮਰਜ਼ੀ ਕਰ ਲਓ। ਲੋਕਾਂ ਵਾਸਤੇ ਬੜੇ ਬੜੇ ਅਡੰਬਰ ਕਰਦੇ ਨੇ, ਲੋਕਾਂ ਸੋਭਾ ਹੋਏਗੀ, ਲੋਕ ਮੈਨੂੰ ਕਹਿਣਗੇ ਬੜਾ ਕਮਾਲ ਕਰਤੀ, ਕੋਈ ਕਿਸੇ ਨੇ ਸੋਭਾ ਨਹੀਂ ਕਰਦਾ, ਆਪਣੇ ਮਨ ਦਾ ਹੀ ਹੰਕਾਰ ਹੈ। ਸੋ ਇਸ ਕਰਕੇ ਆਪਣੀ ਸੋਭਾ ਕਰਾਉਣਾ ਵੀ ਮਾਇਆ ਦਾ ਕੋਈ ਮਾਇਆ ਇਸ ਤਰ੍ਹਾਂ ਵਿਆਪ ਰਹੀ ਹੈ ਆਪਣੀ ਸੋਭਾ ਕਰਵਾਉਣ ਵਿੱਚ। ਔਰ ਕਿਤੇ ਸੋ ਇਸ ਤਰ੍ਹਾਂ ਉਹ ਮਾਇਆ ਕਿਤੇ ਕਿਸੇ ਪ੍ਰਕਾਰ ਕਰਕੇ ਵਿਆਪ ਰਹੀ ਹੈ।
ਮੂਲ ਵਿਆਧੀ ਵਿਆਪ ਸਲੋਭਾ।
ਕਿਤੇ ਮੂਲ ਵਿਆਧੀ ਵਿਆਧਾਂ ਦਾ ਮੂਲ ਬਣ ਕੇ, ਕੀ ਹੈ ਵਿਆਧਾਂ ਦਾ ਮੂਲ? ਵਿਆਧ ਰੋਗ, ਰੋਗਾਂ ਦਾ ਮੂਲ ਕੀ ਹੈ? ਲੋਭ। ਕਿਤੇ ਵਿਆਧਾਂ ਦਾ ਮੂਲ ਰੂਪ ਲੋਭ ਕਰਕੇ ਮਾਇਆ ਵਿਆਪ ਰਹੀ ਹੈ। ਸਾਰੇ ਰੋਗਾਂ ਦਾ ਕਾਰਨ, ਸਾਰੇ ਲੋਕਾਂ ਦਾ ਕਾਰਨ ਹੈ, ਮੂਲ ਹੈ ਲੋਭ। ਔਰ ਲੋਭ ਦੀ ਪੂਰਤੀ ਨਹੀਂ ਹੁੰਦੀ, ਫਿਰ ਉੱਥੇ ਹੁੰਦਾ ਸੋਗ। ਇਸ ਕਰਕੇ ਲੋਭ ਦੀ ਪੂਰਤੀ ਕਰਨ ਵਾਸਤੇ ਸੋਗ ਪੈਦਾ ਹੋ ਜਾਂਦਾ, ਸੋਗ ਤੋਂ ਰੋਗ ਪੈਦਾ ਹੋ ਜਾਂਦੇ ਹਨ। ਸਾਰਿਆਂ ਰੋਗਾਂ ਦਾ ਕਾਰਨ ਲੋਭ ਹੈ, ਔਰ ਇਸ ਕਰਕੇ ਕਿਤੇ ਲੋਭ ਰੂਪ ਹੋ ਕੇ ਵਿਆਪ ਰਹੀ ਹੈ, ਰੋਗ ਰੂਪ ਹੋ ਕੇ ਵਿਆਪ ਰਹੀ ਹੈ।
ਮਾਇਆ ਵਿਆਪਤ ਬਹੁ ਪ੍ਰਕਾਰੀ।
ਮਹਾਰਾਜ ਕਹਿੰਦੇ ਮਾਇਆ ਦੇ ਇੱਕ ਰੰਗ ਨਹੀਂ, ਬਹੁਤ ਪ੍ਰਕਾਰ ਦੇ ਨੇ। ਅਸੀਂ ਇੱਕ ਚੀਜ਼ ਛੱਡ ਕੇ ਖੁਸ਼ ਹੋ ਗਏ, ਮਹਾਰਾਜ ਕਹਿੰਦੇ ਘਰ ਛੱਡ ਕੇ ਬਹਿ ਗਿਆ, ਮੈਂ ਮਾਇਆ ਦਾ ਤਿਆਗ ਕਰਤਾ। ਕਹਿੰਦੇ ਮਾਨ ਤੇ ਛੱਡੀ ਨਹੀਂ ਹੈ, ਹੰਕਾਰ ਤੇ ਛੱਡਿਆ ਨਹੀਂ ਹੈ। ਕੀ ਹੋ ਗਿਆ ਜੇ ਮਾਇਆ ਛੱਡਦੀ? ਮਾਇਆ ਭਜੀ ਤੋਂ ਕਿਹਾ ਪਿਆ ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਰਬਰ ਗਲੇ, ਮਾਨ ਤਬੈ ਕੋ ਖਾਏ। ਕਦੀ ਮਾਇਆ ਨੂੰ ਇਕੱਠੀ ਕਰਨ ਦਾ ਹੰਕਾਰ, ਕਦੀ ਤਿਆਗਣ ਦਾ ਹੰਕਾਰ ਹੋ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਕਦੇ ਇਸ ਤਰ੍ਹਾਂ ਵਿਆਪ ਰਿਹਾ ਹੈ।
ਸੰਤ ਜੀਵੇ ਹੈ ਪ੍ਰਭ ਓੜ ਤੁਮਾਰੀ।
ਹੇ ਵਾਹਿਗੁਰੂ, ਸੰਤ ਤੇਰੀ ਓੜ ਜਿਉਂਦੇ ਹਨ, ਕਿਰਪਾ ਹੋ ਗਈ ਸੰਤਾਂ ਤੇ ਦਇਆ ਕਰ ਦਿੱਤੀ, ਉਹ ਬਚ ਗਏ ਇਸ ਮਾਇਆ ਤੋਂ। ਕਿਵੇਂ ਬਚੇ? ਓੜ ਤਿਹਾਰੀ, ਤੁਹਾਡੀ ਓੜ ਦੇ ਕਾਰਨ ਬਚ ਗਏ। ਜਿਹੜੇ ਸੰਤਾਂ ਨੇ ਤੇਰੀ ਓੜ ਤੱਕਣਾ ਕਰ ਲਈ, ਉਹ ਸੰਤ ਨੇ ਜਿਹੜੇ ਤੇਰੇ ਨਾਮ ਨਾਲ ਜੁੜ ਗਏ, ਜਿਹੜਿਆਂ ਨੇ ਵਾਹਿਗੁਰੂ ਪਰਮੇਸ਼ਰ ਨੂੰ ਆਪਣਾ ਬਣਾ ਕਰਕੇ ਇੱਕ ਪ੍ਰੇਮ ਕਰਕੇ ਜੁੜ ਗਏ, ਉਹਨਾਂ ਪਿਆਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਦਾ ਬਚਾ ਲਿਆ ਹੈ ਮਾਇਆ ਤੋਂ। ਵਿਸ਼ਰਾਮ ਦੇ ਕੇ ਪ੍ਰਮਾਣ ਕਰਦੇ ਹਨ।
ਵਿਆਪਤ ਅਹੰ ਬੁੱਧ ਕਾ ਮਾਤਾ।
ਕਿਤੇ ਅਹੰ ਬੁੱਧ ਖੋਟੀ ਬੁੱਧੀ ਵਾਲਾ ਮਸਤਿਆ ਹੋਇਆ, ਮਾਇਆ ਦੀ ਮਸਤੀ ਚੜੀ ਹੈ, ਹੰਕਾਰੀ ਹੋਈ ਬੁੱਧੀ ਹੈ, ਮਾਇਆ ਨਾਲ ਮਸਤਿਆ ਹੋਇਆ ਹੈ। ਕਿਉਂਕਿ ਮਹਾਰਾਜ ਕਹਿੰਦੇ ਹਨ ਮਾਇਆ ਤਾਰੀ ਅਤ ਅੰਨਾ ਬੋਲਾ। ਮਾਇਆ ਨੇ ਇੰਨਾ ਵੀ ਕਰ ਰੱਖਿਆ ਅੱਖਾਂ ਤੋਂ, ਤੇ ਬੋਲਾ ਵੀ ਕਰ ਰੱਖਿਆ। ਨਾ ਸੁਰਤੀ ਸਿਮਰਤ ਰੂਪੀ ਅੱਖਾਂ ਹਨ, ਔਰ ਨਾ ਹੀ ਪ੍ਰੇਮ ਰੂਪੀ ਸ਼ਰਵਣ ਕੰਨ ਹਨ ਸੁਣਨ ਵਾਲੇ। ਔਰ ਇਸ ਕਰਕੇ ਦੋਵਾਂ ਤੋਂ ਅੰਨਾ ਹੋਇਆ ਪਿਆ ਹੈ, ਅੰਨਾ ਤੇ ਬੋਲਾ ਹੋ ਰਿਹਾ ਹੈ। ਮਾਇਆ ਧਾਰੀ ਅਤ ਅੰਨਾ ਬੋਲਾ, ਸਭ ਨਾ ਸੁਣੀ ਬਹੁ ਰੋਲ ਪਚੋਲਾ। ਅਹੰ ਬੁੱਧ ਕਾ ਮਾਤਾ, ਅਹੰ ਬੁੱਧ ਦਾ ਮਸਤੀ ਚੜੀ ਹੋਈ, ਹੰਕਾਰ ਚੜਿਆ ਹੋਇਆ, ਕਿਤੇ ਮਾਇਆ ਇਸ ਤਰ੍ਹਾਂ ਵਿਆਪ ਰਹੀ ਹੈ,
ਵਿਆਪਤ ਪੁੱਤਰ ਕਲੱਤਰ ਸੰਗ ਰਾਤਾ,
ਕਿਤੇ ਮਾਇਆ ਇਸ ਤਰ੍ਹਾਂ ਵਿਆਪ ਰਹੀ ਹੈ, ਪੁੱਤਰ ਕਲੱਤਰ ਦੇ ਮੋਹ ਵਿਚ ਫਸਿਆ ਪਿਆ, ਪੁੱਤਰ ਪੁੱਤਰ ਔਰ ਕਲੱਤਰ ਇਸਤਰੀ ਔਰ ਇਹਨਾਂ ਦੇ ਮੋਹ ਵਿਚ ਫਸ ਕੇ, ਇਹਨਾਂ ਦੇ ਮੋਹ ਵਿਚ ਫਸਿਆ ਹੋਇਆ ਹੈ, ਇਹ ਵੀ ਮਾਇਆ ਹੈ, ਕਿਤੇ ਇਸ ਤਰ੍ਹਾਂ ਮਾਇਆ ਵਿਆਪ ਰਹੀ ਹੈ,
ਵਿਆਪਕ
ਗ੍ਰਸਤ ਕਾ ਫਸਦਾ, ਕਿਹੜੇ ਗ੍ਰਸਤੀਆਂ ਫਾਹੀਆਂ ਗਲ ਚ ਪੈ ਰਹੀਆਂ ਹਨ ਤੇ ਕਿਹੜੇ ਇਹਦੇ ਗਲ ਵਿਚ ਤੋਂ ਫਾਹੀਆਂ ਪਈਆਂ ਹੋਈਆਂ ਹਨ, ਮੁੜ ਕੇ ਬੜੀ ਬੰਗਦੀ,
ਵਿਆਪਕ ਪੁੱਤਰ ਕਲੱਤਰ ਸੰਗ ਰਾਤਾ,
ਵਿਆਪਕ ਪੁੱਤਰ ਕਲੱਤਰ ਸੰਗ ਰਾਤਾ, ਕਿਹੜੇ ਪੁੱਤਰਾਂ ਦੇ ਇਸਤਰੀ ਨਾਲ ਰੱਖਿਆ ਹੋਇਆ, ਰੰਗਿਆ ਹੋਇਆ, ਸਦਾਕਾਰ ਹੋਇਆ, ਕਿਸੇ ਇਸ ਪ੍ਰਕਾਰ ਮਾਇਆ ਵਿਆਪ ਰਹੀ ਹੈ,
ਵਿਆਪਤ ਹਸਤ ਘੋੜੇ ਅਰ ਬਸਤਾ,
ਵਿਆਪਤ ਹਸਤ ਕਦੇ ਹਾਥੀਆਂ ਦੇ, ਹਾਥੀਆਂ ਦਾ ਹੰਕਾਰ, ਬਹੁਤ ਸਾਰੇ ਹਾਥੀ ਨੇ, ਕਦੇ ਬਹੁਤ ਸਾਰੇ ਘੋੜੇ ਨੇ, ਅੱਜ ਇਸ ਜਮਾਨੇ ਚ ਬਹੁਤ ਸਾਰੀਆਂ ਗੱਡੀਆਂ ਨੇ, ਬਹੁਤ ਸਾਰੇ ਟੈਂਕ ਨੇ, ਬਹੁਤ ਸਾਰਾ ਕੁਝ ਮੇਰੇ ਕੋਲ ਹੈ, ਕਿਹੜੇ ਘੋੜਿਆਂ ਦੀ ਮਸਤੀ ਜਿਹੜੀ ਹੈ, ਬਹੁਤ ਸਾਰੇ ਘੋੜੇ ਮੇਰੇ ਕੋਲ ਨੇ, ਕਿਹੜੇ ਬਸਤਾ ਔਰ ਭਾਵ ਇਹਦੇ ਕੋਲੇ ਬਹੁਤ ਸਾਰੇ ਬਸਤਰ ਨੇ, ਬਸਤਾ ਬਹੁਤ ਸਾਰੀਆਂ ਵਸਤੂਆਂ ਨੇ, ਬਸਤਾ ਬਹੁਤ ਸਾਰੇ ਬਸਤੇ ਬੰਨੇ ਹੋਏ ਹਨ, ਬੜੇ ਬੜੇ ਕਾਗਜ਼ਾਂ ਦੇ ਲੇਖੇ ਜੋਖੇ ਬੰਨ ਕੇ ਰੱਖੇ ਹਨ, ਕਹਿੰਦੇ ਯੋਗ ਕਰਕੇ ਮਾਇਆ ਵਿਆਪ ਰਹੀ ਹੈ,
ਵਿਆਪਤ ਰੂਪ ਜੋਬਨ ਮਦ ਮਸਤਾ,
ਕਿਹੜੇ ਰੂਪ ਦਾ ਹੰਕਾਰ ਚੜਿਆ, ਕਹਿੰਦੇ ਜਵਾਨੀ ਦੀ ਮਸਤੀ ਚੜੀ ਹੈ, ਜਵਾਨੀ ਦਾ ਮਦ, ਜਵਾਨੀ ਦੀ ਸ਼ਰਾਬ, ਮਸਤੀ ਦੀ ਸ਼ਰਾਬ ਚੜੀ ਹੋਈ ਹੈ, ਇਹ ਵੀ ਮਾਇਆ ਦਾ ਵਿਆਪ ਰਹੀ ਹੈ, ਇਹ ਵੀ ਮਾਇਆ ਦੇ ਰੰਗ ਨੇ, ਜਵਾਨੀ ਚ ਔਰ ਹੰਕਾਰ ਦੇ ਵਿਚ, ਮਸਤੀ ਵਿਚ, ਉਹ ਮਾਇਆ ਦੇ ਇਸ ਤਰ੍ਹਾਂ ਹੀ ਮਾਇਆ ਦਾ ਵਿਆਪਰਾ ਹੋ ਰਿਹਾ ਹੈ,
ਵਿਆਪਤ ਭੂਮ ਰੰਗ ਅਰ ਰੰਗਾ,
ਵਿਆਪਤ ਭੂਮ ਰੰਗ ਅਰ ਰੰਗਾ, ਕਿਤੇ ਬਹੁਤ ਸਾਰੀ ਭੂਮ ਕਰਕੇ ਮਾਇਆ, ਬਹੁਤ ਸਾਰੀ ਬਿਲਕੁਲ ਜ਼ਮੀਨ ਹੈ, ਕਿਤੇ ਕੰਗਾਲੀ ਕਰਕੇ ਦੁਖੀ ਹੋ ਰਿਹਾ ਹੈ, ਕਿਤੇ ਬਹੁਤ ਸਾਰੇ ਰੰਗਾਂ ਵਿਚ, ਆਨੰਦਾਂ ਵਿਚ, ਮਸਤੀ ਵਿਚ ਹੈ, ਔਰ ਮਾਇਆ ਦੇ ਰੰਗਾਂ ਵਿਚ, ਸ਼ਰਾਬਿਆਂ ਵਿਚ, ਕੋਈ ਪਰਮਾਤਮਾ ਨਾ ਸਾਧੂ ਨਾ ਮਹਾਤਮਾ ਨਾ ਗੁਰੂ ਚੇਤੇ ਨਹੀਂ ਆਉਂਦਾ ਹੈ, ਇਸ ਤਰ੍ਹਾਂ ਵੀ ਮਾਇਆ ਵਿਆਪ ਰਹੀ ਹੈ,
ਵਿਆਪਤ ਗੀਤ ਨਾਦ ਸੁਣ ਸੰਗਾ,
ਵਿਆਪਤ ਗੀਤ ਨਾਦ ਸੁਣ ਸੰਗਾ, ਕਿਹੜੇ ਮਾਇਆ ਦੀ ਖੁਮਾਰੀ ਵਿਚ ਕਈ ਤਰ੍ਹਾਂ ਦੇ ਗੀਤ ਗਾਉਂਦਾ ਜਾਂ ਗੀਤ ਸੁਣਦਾ, ਕੰਨਾਂ ਕਰਕੇ ਮਾਇਆ ਚ ਉਹ ਗੀਤ ਸੁਣਦਾ, ਗੀਤ ਨਾਦ ਔਰ ਗੀਤ ਕਈ ਤਰ੍ਹਾਂ ਦੇ ਨਾਦ ਭਾਵ ਸਾਜ ਸੁਣਦਾ, ਸੰਗੀਤ ਸੁਣਦਾ, ਔਰ ਕਈ ਤਰ੍ਹਾਂ ਦੇ ਰੰਗ ਤਮਾਸ਼ੇ ਵੇਖਦਾ, ਗੀਤ ਨਾਦ ਸੁਣ ਸੰਗਾ, ਭਾਵ ਬਹੁਤ ਸਾਰੇ ਇਹ ਸੁਣ ਕੇ ਆਪਣੇ ਕੰਨਾਂ ਦੇ ਨਾਲ ਗੀਤਾਂ ਦੇ ਔਰ ਬਹੁਤ ਸਾਰੇ ਸੰਗੀਤਾਂ ਦੀਆਂ ਧੁਨੀਆਂ ਨੂੰ ਸੁਣ ਕਰਕੇ ਮਸਤੀ ਚ ਆਉਂਦਾ, ਮਾਇਆ ਦੇ ਸੰਗੀਤ ਸੁਣਦਾ, ਐਸੇ ਗੀਤ ਸੁਣਦਾ ਜਿਹੜੇ ਨਾ ਸੁਣਨੇ ਯੋਗ ਹੋਣ, ਇਹੋ ਜਿਹੇ ਗੀਤਾਂ ਨੂੰ ਸੁਣ ਕੇ ਮਸਤ ਹੋਇਆ ਹੋਇਆ ਹੈ,
ਵਿਆਪਤ ਸੇਜ ਮਹਿਲ ਸਿਗਾਰ,
ਵਿਆਪਤ ਕਿਤੇ ਬਹੁਤ ਸੋਹਣੀ ਸੁੰਦਰ ਸੇਜਾ ਕਰਕੇ ਮਾਇਆ ਵਿਆਪ ਰਹੀ ਹੈ, ਕਿਤੇ ਬਹੁਤ ਸੋਹਣੇ ਸੁੰਦਰਤਾ ਕਰਕੇ ਵਿਆਪ ਰਹੀ ਹੈ, ਕਿਤੇ ਬਹੁਤ ਸੁੰਦਰ ਮਹਿਲਾਂ ਕਰਕੇ ਮਾਇਆ ਵਿਆਪ ਰਹੀ ਹੈ, ਕਿਤੇ ਮਹਿਲਾਂ ਚ ਫਸਿਆ ਹੋਇਆ, ਮਹਿਲਾਂ ਦਾ ਚਾਅ ਚੜਿਆ, ਕਿਤੇ ਸੁੰਦਰਤਾ ਦਾ, ਕਿਤੇ ਮਹਿਲਾ ਇਸਤਰੀ ਦਾ ਇਸਦੇ ਪ੍ਰੇਮ ਵਿਚ ਮਸਤ ਹੈ, ਪਰਮਾਤਮਾ ਚੇਤੇ ਆਉਂਦੇ ਹੀ ਨਹੀਂ ਹੈ,
ਪੰਜ ਦੂਤ ਵਿਆਪਤ ਅੰਧਿਆਰ,
ਕਿਹੜੇ ਪੰਜ ਦੂਤ ਕਾਮ ਕ੍ਰੋਧ ਆਦਿਕ ਇਹ ਵੀ ਮਾਇਆ ਕਰਕੇ ਵਿਆਪ ਰਹੇ ਹਨ, ਅੰਧਿਆਰ ਅਗਿਆਨਤਾ ਵਿਆਪ ਰਹੀ ਹੈ ਮਾਇਆ ਕਰਕੇ,
ਵਿਆਪਤ ਕਰਮ ਕਰੇ ਹਉ ਫਾਸਾ,
ਵਿਆਪਤ ਕਰਮ ਕਰੇ ਹਉ ਫਾਸਾ, ਵਿਆਪਤ ਕਹਿੰਦੇ ਕਰਮ ਕਰਦਾ ਮਾਇਆ ਦੇ ਵਿਚ ਹੀ, ਕਹਿੰਦੇ ਕਰਮ ਕਰਕੇ ਮਾਇਆ ਵਿਆਪ ਰਹੀ ਹੈ, ਮੇਰੇ ਵਰਗਾ ਕਰਮੀ ਕੋਈ ਨੀ, ਮੇਰੇ ਵਰਗਾ ਕਾਮਾ ਕੋਈ ਨੀ, ਮੇਰੇ ਜਿਹੇ ਕਿਸੇ ਨੂੰ ਕਰਨੀ ਆਉਂਦੀ ਓ ਨੀ ਹੈ, ਕਹਿੰਦੇ ਹਾਂ ਹੰਕਾਰ ਦੇ ਵਿਚ ਹੈ, ਕਹਿੰਦੇ ਹਉਮੈ ਦਾ ਬੰਧਨ ਪਿਆ, ਫਾਂਸੀ ਪਈ ਹੈ, ਹਉਮੈ ਕੇ ਬੰਧਨ, ਹਉਮੈ ਦੇ ਬੰਧਨ ਚ ਫਸਿਆ ਹੋਇਆ ਹੈ,
ਵਿਆਪਤ ਗ੍ਰਿਸਤ ਵਿਆਪਤ ਉਦਾਸਾ,
ਕਿਹੜੇ ਇਉਂ ਨਾ ਸਮਝੋ ਕਿ ਗ੍ਰਿਸ਼ਤੀ ਮਾਇਆ ਚ ਫਸੇ ਨੇ, ਉਦਾਸੀ ਵੀ ਫਸੇ ਨੇ, ਕਹਿੰਦੇ ਜਿਹੜੇ ਸਾਧੂ ਮਹਾਤਮਾ ਉਦਾਸ ਕਹਿੰਦੇ ਨੇ, ਅਸੀਂ ਉਦਾਸ ਉਦਾਸਤਾ ਹੀ ਧਾਰਨ ਕਰ ਲਈ, ਉਦਾਸ ਦਾ ਅਰਥ ਹੁੰਦਾ ਹੈ, ਇੱਕ ਤੇ ਅਰਥ ਹੁੰਦਾ ਕਿ ਅਸੀਂ ਉਦਾਸ ਉਦਾਸੀ ਹੋ ਗਏ, ਘਰ ਵਾਰ ਦਾ ਤਿਆਗ ਕਰਤਾ, ਭਾਵ ਸਭ ਘਰ ਦਾ ਤਿਆਗ ਕਰਤਾ, ਰਹਿ ਕੇ ਗਿਆ ਬਾਕੀ ਫਿਰ ਤਿਆਗ ਕਰਕੇ ਉਹਦੇ ਆਸ, ਉਹਦਾ ਅਰਥ ਹੈ ਆਪਣੀ, ਸਿਰਫ ਆਪਣੇ ਦੀ ਆਪਣੀ ਆਸ ਕਰ ਲੈਣੀ, ਉਦਾਸ ਸਿਰਫ ਆਪਣੀ ਆਸ ਹੀ ਰਹਿ ਗਈ ਹੈ, ਹੋਰ ਕਿਸੇ ਦੀ ਆਸ ਨਹੀਂ ਹੈ, ਤੋ ਇਸ ਕਰਕੇ ਉਸ ਨੂੰ ਇੱਕ ਯਾਤਰਾ ਨੂੰ ਵੀ ਉਦਾਸੀ ਕਹਿੰਦੇ ਨੇ, ਉਹਦਾ ਅਰਥ ਵੀ ਇਹ ਨਾਲ ਝੁਕਦਾ ਕਿ ਉਦਾਸੀ, ਗੁਰੂ ਸਾਹਿਬ ਨੇ ਉਦਾਸੀਆਂ ਚਾਰ ਉਦਾਸੀਆਂ ਚਾਰ ਯਾਤਰਾ ਕੀਤੀਆਂ, ਉਹਦਾ ਵੀ ਨਾਲ ਮਿਲਦਾ ਜੁਲਦੇ, ਕਿਉਂਕਿ ਜਦੋਂ ਕੋਈ ਰਸਤੇ ਰਸਤੇ ਰਾਹੀ ਰਸਤੇ ਜਾ ਰਿਹਾ, ਉਹਨੂੰ ਆਪਣੀ ਆਸ ਉੱਠ ਕੇ ਦਿਹਾਈ ਨੀ, ਆਪਣੀ ਆਸ ਤੇ ਚੱਲਿਆ ਹੋਇਆ, ਆਪ ਹੀ ਤੁਰਿਆ, ਆਪ ਹੀ ਜਾਣੇ, ਆਪ ਹੀ ਖਾਣੇ, ਆਪ ਹੀ ਪਕਾਣੇ, ਕੋਈ ਰਿਸ਼ਤੇਦਾਰੀ ਕੋਈ ਹੋਰ ਆਪਣਾ ਹੈ ਨੀ ਕਿਸੇ ਦਾ। ਜਦੋਂ ਅਸੀਂ ਤੁਰੇ ਜਾਈਏ ਉਹਦੀ ਆਸ, ਆਪਣੇ ਆਪ ਦੀ ਉਦਾਸ, ਆਪਣੇ ਆਪ ਦੀ ਆਸ ਕਰਕੇ ਬਹਿ ਜਾਣਾ ਆਪਣੇ ਵਿਚ ਹੀ, ਉਹ ਆਪਣੇ ਨਾਲ ਹੀ ਜੁੜ ਜਾਣਾ ਉਹਦੇ ਆਸ। ਕਹਿੰਦੇ ਗ੍ਰਿਸ਼ਤੀਆਂ ਨੂੰ ਵੀ ਮਾਇਆ ਵਿਆਪ ਰਹੀ ਹੈ, ਉਦਾਸੀਆਂ ਨੂੰ ਵੀ ਵਿਆਪ ਰਹੀ ਹੈ। ਗ੍ਰਿਸ਼ਤੀ ਘਰਾਂ ਚ ਫਸਿਆ ਹੈ, ਪਰਿਵਾਰਾਂ ਚ ਫਸਿਆ ਹੈ, ਇਸਤਰੀ ਪੁੱਤਰਾਂ ਚ ਫਸਿਆ, ਧੀਆਂ ਚ ਫਸਿਆ, ਉਦਾਸੀ ਡੇਰਿਆਂ ਚ ਫਸਿਆ, ਚੇਲੇ ਚੇਲੀਆਂ ਚ ਫਸਿਆ, ਉਹ ਵੀ ਫਸਿਆ ਪਿਆ। ਨਿਕਲਿਆ ਤੇ ਹੈ ਨੀ, ਬਦਲਿਆ ਤੇ ਕੁਛ ਹੈ ਨਹੀਂ। ਪੁੱਤਰਾਂ ਧੀਆਂ ਦਾ ਤਿਆਰ ਕਰਕੇ ਪਿਆਰ ਤਿਆਗ ਕਰ ਲਿਆ, ਚੇਲੇ ਚੇਲੀਆਂ ਚ ਫਸ ਗਿਆ। ਘਰ ਦਾ ਤਿਆਗ ਗਿਆ, ਉਸ ਵੱਡੇ ਡੇਰਿਆਂ ਜਾ ਫਸਿਆ, ਕਦੇ ਸਾਈਕਲ ਛੱਡ ਕੇ ਗਿਆ, ਉਹਨਾਂ ਬਾਹਰ ਗੱਡੀਆਂ ਚ ਫਸ ਗਿਆ। ਪਾਸ ਛੁੱਟਿਆ ਤਾਂ ਹੈ ਹੀ ਨਹੀਂ, ਨਾ ਉਦਾਸੀ ਬਚਿਆ ਨਾ ਗ੍ਰਿਸ਼ਤੀ ਬਚਿਆ, ਸਾਰੇ ਫਸ ਗਏ ਹਨ। ਤੇ ਹੋਣਾ ਤਾਂ ਉਦਾਸੀ ਸੀ, ਉਦਾਸ ਉਹਦੀ ਆਸ, ਸਵਯੰ ਆਪਣੇ ਵਿਚ ਹੀ ਆਸਰ ਲੈਣਾ ਸੀ, ਸਵਯੰ ਆਪਣੇ ਨਾਲ ਜੁੜਨਾ। ਉਦਾਸੀ ਦਾ ਅਰਥ ਸਵਯੰ ਆਪਣੇ ਨਾਲ ਜੁੜ ਜਾਣਾ। ਜਿਹੜਾ ਪਹਿਲਾਂ ਆਪਣੇ ਨਾਲ ਹੀ ਜੁੜਦਾ ਨਾ, ਉਹ ਪਰਮਾਤਮਾ ਨਾਲ ਜੁੜਦਾ ਖਿਆਲ ਛੱਡ ਦੇਵੇ, ਉਸ ਤੇ ਜੁੜ ਜਾਏਗਾ। ਅਜੇ ਤੇ ਆਪਣੇ ਨਾਲ ਨੀ ਜੁੜਿਆ ਹੈ, ਪਰਮਾਤਮਾ ਨਾਲ ਜੁੜਨ ਦੀ ਗੱਲ ਕਿੱਥੇ ਮਿਲ ਜਾਏਗੀ। ਅਜੇ ਤਾਂ ਆਪਣੇ ਪਰਿਵਾਰ ਨਾਲ ਹੀ ਜੁੜਿਆ, ਉਸੀ ਡਾਂਗ ਖੜਕਦੀ ਹੈ। ਅਜੇ ਪਰਮਾਤਮਾ ਨਾਲ ਜੁੜਦੀਆਂ ਗੱਲਾਂ ਕਰੇ, ਅਜੇ ਦੇ ਭਰਾਵਾਂ ਨਾਲ ਹੀ ਜੁੜਿਆ ਹੈ, ਮੁਕੱਦਮੇਬਾਜ਼ੀਆਂ ਚੱਲਦੀਆਂ ਨੇ, ਗੱਲਾਂ ਕਰੇ ਪਰਮਾਤਮਾ ਨਾਲ ਜੁੜਨ ਦੀਆਂ। ਅਜੇ ਤੇ ਸੰਸਾਰ ਨਾਲ ਹੀ ਜੁੜਿਆ ਹੈ, ਸੰਸਾਰ ਨਾਲ ਟੁੱਟਿਆ ਬੈਠਾ ਸੰਸਾਰ, ਕਿਤੇ ਸਾਡੀ ਈਰਖਾ, ਕਿਤੇ ਦਵੈਤ, ਕਿਤੇ ਸਾਡੇ ਝਗੜੇ, ਕਿਤੇ ਲੜਾਈਆਂ, ਅਜੇ ਜੁੜਿਆ ਤੇ ਹੈ ਹੀ ਨੀ। ਪਰਮਾਤਮਾ ਨਾਲ ਜੁੜਨ ਦੀ ਆਸ ਕਰਨੀ। ਸੋ ਜਿਹੜਾ ਭਾਈ ਜੀ ਦੇ ਅੰਦਰ ਪਰਮਾਤਮਾ ਨਾਲ ਜੁੜ ਜਾਂਦਾ, ਐਸਾ ਪ੍ਰੇਮ ਹੈ, ਸਭ ਦੇ ਪ੍ਰੇਮ ਕਰਦਾ, ਸਾਰਿਆਂ ਦਾ ਪ੍ਰੇਮ, ਕਿਉਂਕਿ ਪ੍ਰੇਮ ਤੇ ਇੱਕ ਅਵਸਥਾ ਹੈ। ਪ੍ਰੇਮ ਯੂਨਿਕ ਇਕੱਲਾ ਕਰੇਗਾ, ਪ੍ਰੇਮ ਇੱਕ ਅਵਸਥਾ ਤੁਹਾਡੇ ਕੋਲ ਆ ਗਈ, ਉਹ ਸਾਰਿਆਂ ਨਾਲ ਹੀ ਪ੍ਰੇਮ ਕਰੇਗੀ। ਜਦੋਂ ਤੁਹਾਡੇ ਅੰਦਰ ਪ੍ਰਕਾਸ਼ ਬੈਠਣੀ ਆ ਗਈ, ਉਹ ਤੁਹਾਨੂੰ ਕੱਲਿਆਂ ਨੂੰ ਵੀ ਸਾਰਿਆਂ ਨੇ ਚੱਲਣ ਗੁਰੂ ਜੀ ਤੇ ਸਮਰੱਥਾ। ਪ੍ਰੇਮ ਦਾ ਇਸ ਲਈ ਪ੍ਰਕਾਸ਼ ਸਾਰਿਆਂ ਨਾਲ ਹੁੰਦਾ ਹੈ। ਜਿਹਦੇ ਅੰਦਰ ਪ੍ਰੇਮ ਪੈਦਾ ਹੋ ਜਾਏ, ਉਹ ਪਰਿਵਾਰ ਦਾ ਹੀ ਪ੍ਰੇਮ ਕਰੇਗਾ, ਸੰਸਾਰ ਦਾ ਵੀ ਕਰੇਗਾ, ਨਿਰੰਕਾਰ ਦਾ ਵੀ ਕਰੇਗਾ। ਕਿਉਂਕਿ ਨਿਰੰਕਾਰ ਪਰਮਾਤਮਾ ਵੀ ਸੰਸਾਰ ਹੈ, ਕਿਹਦਾ ਹੋਰ ਇਹ ਵਾਹਿਗੁਰੂ ਪਰਮੇਸ਼ਰ ਦਾ ਸਾਰਾ ਉਹਦਾ ਸਰੂਪ ਹੈ, ਉਹਦਾ ਸੰਸਾਰ ਹੈ। ਜਦ ਅਸੀਂ ਉਹਦੇ ਸੰਸਾਰ ਤੋਂ ਟੁੱਟ ਗਏ, ਪਰਿਵਾਰ ਤੋਂ ਟੁੱਟ ਗਏ, ਆਪਣੇ ਆਪ ਤੋਂ ਟੁੱਟ ਗਏ, ਨਿਰੰਕਾਰ ਨਾਲ ਜੁੜਨ ਦਾ ਖਿਆਲ ਤੇ ਬਹੁਤ ਦੂਰ ਦੀ ਗੱਲ ਹੈ, ਇਹ ਭੁਲੇਖੇ ਸਾਨੂੰ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਹੜੇ ਉਹਦੇ ਆਸ ਆਪਣੇ ਆਪ ਨੂੰ ਉਦਾਸੀ ਕਹਾਉਣ ਵਾਲੇ ਸੀ, ਉਹ ਵੀ ਇਹ ਮਾਇਆ ਦੇ ਛਲਾਵਾਂ ਚ ਫਸ ਗਏ। ਕਿਉਂਕਿ ਲਿਖਣਾ ਸੀ ਮਾਇਆ ਚੋਂ, ਹੁਣ ਜਿੰਨੀਆਂ ਮੁਕੱਦਮੇਬਾਜ਼ੀਆਂ, ਜਿੰਨੇ ਝਗੜੇ ਡੇਰਿਆਂ ਚ ਨੇ, ਘਰਾਂ ਚ ਨੀ ਹੁੰਦੇ ਹੈਗੇ, ਘਰ ਨਾਲ ਕਈ ਗੁਣਾ ਜ਼ਿਆਦਾ ਨੇ। ਇੱਕ ਬਣ ਗਿਆ ਦੂਜੇ ਦੇ ਦੋ ਦੋ ਚਾਰ ਚਾਰ ਗੱਡੀ ਮਸ਼ੀਨ ਬਣ ਕੇ ਬਹਿ ਜਾਂਦੇ ਨੇ ਆਪਣੇ, ਮੁਕੱਦਮੇਬਾਜ਼ੀਆਂ, ਝਗੜੇਬਾਜ਼ੀਆਂ, ਡਾਂਗੋ ਸੋਟੇ, ਬਹੁਤ ਕੁਛ ਆਉਂਦਾ ਰੋਜ਼ ਦੇਖਦੇ ਹੋ। ਫਿਰ ਕਾਹਦੇ ਵਾਸਤੇ ਉਦਾਸੀ ਬਣੇ ਸੀ, ਕਾਹਦੇ ਵਾਸਤੇ ਸਾਧੂ ਬਣੇ ਸੀ? ਜੇ ਇਹੋ ਝਗੜੇ ਕਰਨੇ ਸੀ ਤਾਂ ਕਰਜੇ ਬਹੁਤ ਸੀ ਪਹਿਲੇ, ਫਿਰ ਕਰਜ਼ਣ ਦੀ ਕੀ ਲੋੜ ਸੀ? ਇਸ ਕਰਕੇ ਮਾਇਆ ਉਦਾਸ, ਉਹ ਕਹਿੰਦੇ ਉਦਾਸੀਆਂ ਦੇ ਡੇਰਿਆਂ ਚ ਵਰਤ ਰਹੀ ਹੈ, ਔਰ ਗ੍ਰਿਸ਼ਤੀਆਂ ਦੇ ਘਰਾਂ ਵਿਚ ਵੀ ਮਾਇਆ ਵਰਤ ਰਹੀ ਹੈ। ਕਿਤੇ ਮਾਇਆ ਗ੍ਰਿਸ਼ਤੀਆਂ ਦੇ ਗ੍ਰਿਸ਼ਤੀ ਰੂਪ ਹੋ ਕੇ ਵਿਆਪ ਰਹੀ ਹੈ, ਉਦਾਸੀਆਂ ਵਿਚ ਉਦਾਸੀ ਰੂਪ ਹੋ ਕੇ ਵਿਆਪ ਰਹੀ ਹੈ।
ਆਚਾਰ ਵਿਵਹਾਰ ਵਿਆਪਤ ਇਹ ਜਾਤ,
ਇਹ ਕਹਿੰਦੇ ਸਾਰੇ ਆਚਾਰ, ਜਿਹੜੇ ਚੰਗੇ ਆਚਾਰੀ ਹੈ, ਚੰਗੇ ਕਰਮ ਕਰਨ ਵਾਲੇ, ਬੜੇ ਸੁਭ ਕੰਮ ਕਰਨ ਵਾਲੇ, ਉਹ ਵੀ ਮਾਇਆ ਤੇ ਹੋ ਰਹੇ ਨੇ। ਮੇਰਾ ਲਿਵ ਤੇਰੇ ਵਰਗੇ ਕੰਮ ਕਰਨ ਦੀ ਕੋਈ ਹੈ ਚੰਗਾ? ਆਚਾਰ ਵਿਵਹਾਰ, ਜਿੰਨੇ ਵਿਵਹਾਰ ਕਰਦੇ ਵੀ ਮਾਇਆ ਚ, ਮਾਇਆ ਚ ਵਿਆਪ ਰਹੇ ਨੇ। ਕੋਈ ਚੰਗਾ ਵਿਵਹਾਰ ਕਰਨ ਵਾਲਾ ਚੰਗੀ ਮਾਇਆ ਚ, ਮੇਰਾ ਵਿਹਾਰ ਹੀ ਚੰਗਾ, ਕੋਈ ਨੀ ਲੈਣ ਦੇਣ, ਮੇਰਾ ਬਹੁਤ ਵਧੀਆ ਹੈ, ਔਰ ਕਿਤੇ ਮਾੜਾ ਵੀ ਕਰ ਰਿਹਾ ਹੈ, ਸਾਰੇ ਆਚਾਰ ਵਿਵਹਾਰ ਉਹਨਾਂ ਵਿਚ ਵੀ ਮਾਇਆ ਵਿਆਪ ਰਹੀ ਹੈ।
ਵਿਆਪਤ ਬਿਨ ਹਰ ਰੰਗ ਰਾਤ,
ਹਾਂ ਮਹਾਰਾਜ ਕਹਿੰਦੇ ਬਿਨਾਂ ਵਾਹਿਗੁਰੂ ਪਰਮੇਸ਼ਰ ਦੇ ਰੰਗ ਵਿਚ ਰੰਗੇ ਤੋਂ ਸਾਰੇ ਕੰਮ ਬਾਕੀ ਮਾਇਆ ਚ ਨੇ। ਜੇ ਪਰਮਾਤਮਾ ਦਾ ਰੰਗ ਨਹੀਂ ਚੜਿਆ, ਜੇ ਮਾਇਆ, ਜੇ ਪਰਮਾਤਮਾ ਦਾ ਰੰਗ ਚੜ ਗਿਆ, ਨਾਮ ਦਾ ਰੰਗ ਚੜ ਗਿਆ, ਫਿਰ ਜਨਕ ਜੈਸੇ ਬਾਦਸ਼ਾਹ ਰਹਿੰਦੇ ਹੋਏ ਮਾਇਆ ਵਿਚ, ਗੁਰਮੁਖ ਮਾਇਆ ਵਿਚ ਉਦਾਸੀ। ਮਾਇਆ ਵੀ ਹੈ, ਘੋੜੇ ਵੀ ਨੇ, ਫੌਜਾਂ ਵੀ ਨੇ, ਰਾਣੀਆਂ ਵੀ ਨੇ, ਪਰ ਨਿਰਲੇਪ ਹੈ ਫਿਰਦੀ, ਇੱਕ ਕੋਈ ਬਿਲਕੁਲ ਵੀ ਕੁਛ ਨੀ ਹੈ, ਕੰਗਾਲ ਹੈ, ਪਰ ਪਕੜ ਬਹੁਤ ਹੈ ਫਿਰ ਵੀ, ਚਾਹੀਦਾ ਕੁਛ, ਪਕੜ ਨੀ ਛੁੱਟੀ ਹੈ, ਕੰਗਾਲੀ ਹੈ, ਬੇਵਸੀ ਹੈ, ਉਹਦੇ ਹੱਥ ਚ ਆਉਂਦਾ ਨੀ ਕੁਛ। ਯੋਨਾ ਸਮਝੋ ਕਿ ਕੰਗਾਲ ਕਿਤੇ ਪਰਮਾਤਮਾ ਦੇ ਨੇੜੇ ਹੁੰਦਾ, ਨਹੀਂ ਨਹੀਂ, ਬੜੀ ਖਿੱਚ ਹੈ, ਬੜੀ ਲੋੜ ਹੈ ਉਹਨੂੰ, ਬਹੁਤ ਕੁਛ ਕਰਨਾ ਚਾਹੁੰਦਾ ਪਰ ਹੁੰਦਾ ਨਹੀਂ, ਬੇਵਸੀ ਹੈ। ਸੋ ਇੱਕ ਮਾਇਆ ਦੇ ਵਿਚ ਹੁੰਦਾ ਹੈ ਵੀ ਉਦਾਸੀ ਹੈ, ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਹਾਂਜੀ
ਸੰਤਨ ਕੇ ਬੰਧਨ ਕਾਟੇ ਹਰ ਰਾਏ।
ਪਹਿਲੀ ਬੰਦੀ
ਸਭ ਕੁਛ ਵਿਆਪਤ ਬਿਨ ਹਰ ਰੰਗ ਰਾਜ,
ਸਭ ਕੁਛ ਵਿਆਪਤ ਬਿਨ ਹਰ ਰੰਗ ਰਾਜ, ਬਿਨਾਂ ਵਾਹਿਗੁਰੂ ਪਰਮੇਸ਼ਰ ਦੇ ਰੰਗ ਤੋਂ ਪ੍ਰੇਮ ਤੋਂ ਬਿਨਾਂ ਸਭ ਕੁਛ ਮਾਇਆ ਚ ਚੱਲ ਰਿਹਾ ਹੈ।
ਸੰਤਨ ਕੇ ਬੰਧਨ ਕਾਟੇ ਹਰ ਰਾਏ,
ਸੰਤਾਂ ਦੇ ਜਿਹੜੇ ਵਾਹਿਗੁਰੂ ਦੇ ਪਿਆਰੇ ਸੰਤ ਨੇ ਉਹਨਾਂ ਦੇ ਬੰਧਨ ਕਰ ਦਿੱਤੇ ਮਾਇਆ ਤੋਂ। ਕੀ ਨੇ ਉਹ? ਰਾਜਾ ਰੂਪ ਹਰੀ ਨੇ। ਜਦੋਂ ਉਹਦੇ ਬਣ ਗਏ ਉਹਨਾਂ ਦੇ ਬੰਧਨ ਵਾਹਿਗੁਰੂ ਆਪ ਕਰ ਦਿੰਦਾ ਹੈ।
ਆਪੋ ਕਹਾ ਵਿਆਪੇ ਮਾਏ,
ਉਹਨਾਂ ਨੂੰ ਮਾਇਆ ਕਹਾ ਕਿਵੇਂ ਵਿਆਪੇਗੀ? ਪਰ ਮਾਇਆ ਵਿਆਪ ਨਹੀਂ ਸਕਦੀ ਉਹਨਾਂ ਨੂੰ ਜਿਨ੍ਹਾਂ ਦੇ ਬੰਧਨ ਵਾਹਿਗੁਰੂ ਪਰਮੇਸ਼ਰ ਨੇ ਕੱਟ ਦਿੱਤੇ ਨਾ। ਮਾਇਆ ਵੀ ਜੋ ਤਾਂ ਵੀ ਕੋਈ ਬਹੁਤਾ ਚਾਹ ਨਹੀਂ ਹੈ, ਤਾਂ ਵੀ ਕੋਈ ਦੁੱਖ ਨਹੀਂ। ਨਾਮਦੇਵ ਜੀ ਕਹਿੰਦੇ ਜਦ ਰਾਜ ਦੇ ਤਾਂ ਕਬਲ ਵਡਾਈ, ਜਦ ਭੀਖ ਮੰਗਾਵੇ ਤਾਂ ਗਿਆ ਘੱਟ ਜਾਈ। ਦੁਆ ਚ ਖੁਸ਼ ਅਜ ਮਹਾਰਾਜ ਜੋ ਦੇਵੇਗਾ ਉਹ ਵੀ ਠੀਕ ਹੈ। ਸੋ ਇਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਨੇ ਉਹਨਾਂ ਨੇ ਬੰਧਨ ਕਰ ਦਿੱਤੇ, ਉਹਨਾਂ ਨੂੰ ਮਾਇਆ ਵਿਆਪਦੀ ਨਹੀਂ ਹੈ।
ਨਾਨਕ ਜਿਨ ਧੂੜ ਸੰਤ ਪਾਈ,
ਦੂਜੇ ਜਿਨ੍ਹਾਂ ਨੇ ਇਹੋ ਜਿਹੇ ਮਹਾਤਮਾ ਦੀ ਇਹੋ ਜਿਹੇ ਸੰਤਾਂ ਦੀ ਧੂੜ ਹੀ ਗ੍ਰਹਿਣ ਕਰ ਲਈ ਹੈ, ਜਿਹੜੇ ਨਾਮ ਦੇ ਰਸੀਏ ਹਨ,
ਨਿਕਟ ਨਾ ਆਵੇ ਮਾਈ,
ਉਹਨਾਂ ਦੇ ਕੋਲੇ ਵੀ ਮਾਇਆ ਨਹੀਂ ਆਉਂਦੀ ਹੈ, ਨਹੀਂ ਬਾਕੀ ਸਭ ਨੂੰ ਦੁਖੀ ਕਰਦੀ ਹੈ। ਜਿਹੜੇ ਵਾਹਿਗੁਰੂ ਦੇ ਨਾਮ ਦੇ ਜਪਣ ਵਾਲੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਰਸੀਏ ਮਹਾਤਮਾ ਨੇ, ਉਹਨਾਂ ਦੇ ਬੰਧਨ ਕੱਟੇ ਵਾਹਿਗੁਰੂ ਪਰਮੇਸ਼ਰ ਨੇ, ਔਰ ਉਹਨਾਂ ਮਹਾਤਮਾ ਦੇ ਦਰਸ਼ਨ ਕਰਨ ਵਾਲੇ ਵਚਨ ਸੁਣਨ ਵਾਲਿਆਂ ਦੇ ਉਹ ਵੀ ਮਾਇਆ ਤੋਂ ਰਹਿਤ ਹੋ ਜਾਂਦੇ ਹਨ, ਉਹਨਾਂ ਤੋਂ ਵੀ ਮਾਇਆ ਦੂਰ ਚਲੀ ਜਾਂਦੀ ਹੈ, ਉਹਨਾਂ ਵਿਸ਼ੇਸ਼ ਕਰਨ ਬਚ ਜਾਂਦੇ ਹਨ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਪਵਿੱਤਰ ਪਾਵਨ ਬਾਣੀ ਦੁਆਰਾ ਸਮਝਾ ਰਹੇ ਹਨ। ਗੁਰਮੁਖ ਪਿਆਰਿਓ, ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ, ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਿਸ਼ ਕਰੇ, ਸਾਨੂੰ ਨਾਮ ਦਾਨ ਬਖਸ਼ੇ। ਹੁਣ ਆਪਣੇ ਕੋਲੇ ਢਾਡੀ ਜੱਥਾ ਵੀ ਆਇਆ ਹੋਇਆ ਗੁਰਮੁਖ ਪਿਆਰਿਓ, ਉਹਨਾਂ ਦੇ ਕੋਲੋਂ ਵੀ ਗੁਰ ਇਤਿਹਾਸ ਗੁਰਬਾਣੀ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਮਰਜ਼ਾਦਾ ਅਨੁਸਾਰ ਦੇਖੋ ਗੁਰੂ ਨੇ ਕਿਰਪਾ ਕੀਤੀ ਹੈ, ਢਾਡੀ ਕਿਤੇ ਮਿਲਦੇ ਹਾਂ ਕੌਣ? ਆਪਾਂ ਦੇਖਿਆ ਕਰਦੇ ਮਸਾਂ ਕਿਤੇ ਲਿਆਂਦੇ ਸੀ ਉਸੇ ਪਿੰਡਾਂ ਵਿਚ, ਇਹ ਕਿਰਪਾ ਹੀ ਹੈ ਮਹਾਰਾਜ ਦੀ, ਇੱਥੇ ਸਾਨੂੰ ਮਿਲ ਰਹੇ ਨੇ। ਔਰ ਰਾਗੀ ਕਿਤੇ ਮਿਲਦੇ ਨੇ ਉਸੇ ਪਿੰਡਾਂ ਚ, ਸਾਨੂੰ ਕਿੱਥੇ ਮਿਲਦੇ ਨੇ? ਰਾਗੀ ਭਾਲ ਲਈਏ, ਮਿਲਦੇ ਹੀ ਨੀ ਕੋਈ। ਸੋ ਗੁਰੂ ਕੇ ਪਿਆਰੇ, ਇੱਥੇ ਮਹਾਰਾਜ ਦੀ ਕਿਰਪਾ ਦੇ ਨਾਲ ਰਾਗੀ ਢਾਡੀ ਕਥਾਕਾਰ ਮਿਲ ਰਹੇ ਨੇ। ਚਲੋ ਚਾਹੇ ਤੁਹਾਡੇ ਪੌਂਡਾਂ ਦੀ ਕਰਾਮਾਤ ਖਿੱਚੀ ਆਉਂਦੀ ਹੈ, ਫਿਰ ਵੀ ਤੇ ਤੁਹਾਨੂੰ ਕੁਛ ਨਾ ਕੁਛ ਤਾਂ ਦਾਤ ਤੇ ਮਿਲ ਰਹੀ ਹੈ ਨਾ? ਉਹ ਦਾਤ ਦਾ ਲਾਹਾ ਲੈ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ੇ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।